दंडवत बंदन अनेक बार सर्व कला समरथ डोलन तेरा खा प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग साध संगत जी अपनिया मनबिरतियां नु एकागर करन दे लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर असरां नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच ग्रंथाकार भाई संतोख सिंह जी 100 साखी ग्रंथ दी चौथी साखी नूं अपने शब्दां दे विच बयान कर रहे ने। इत्थों तक कथा पहुंची है कि सतगुरु गोविंद सिंह सच्चे पातशाह जी दे पुछण दे उत्ते सिख दे लड़के ने अर्ज कीती है कि सच्चे पातशाह आनंद साहिब दी बाणी दियां जदों ये पंक्तियां पढ़ियां कि ए मन प्यारिया तूं सदा सच संभाले ए कुटंब तू जे देखदा चला नाही तेरे नाले साथ तेरा चला नाही तिस नाल क्यों चित लाईए ऐसा कम मूले ना कीचै जित अंत पछो जाइए। कहिंदा जी ए तुकां पढ़ के मेरे मन दे अंदर वैराग पैदा हो गया। हुण सच्चे पातशाह मैनू इस तरह लगदा है कि जिवें ए संसार एक धुएं दा बदल है जां पहाड़ है धुएं दा मेनू सारी दी सारी दुनिया सुपना लगदी है। इस तरह लगदा है कि जिवें बाजीगर दी माया होवे क्योंकि सच्चे पातशाह हर एक दी मौत होनी है। सतगुरु सच्चे पातशाह जी नूं कहिंदा है कि को एक दिन को धुंद पसारा बस चंद दिनां दा एक धुंद दा पसारा ही पसरिया होया इस तों बाद सारे दा सारा खत्म हो जाएगा। कल इत्थों तक कथा पहुंची सी अज इत्थों अगे मैं प्रारंभ करदा। निसा बस पाहुण समे आए मेल नदी नौका समुदाए। हुण सतगुरु गोविंद सिंह सच्चे पातशाह जी दे चरणां दे विच ओ लड़का बेनतियां करी जा रहा है पर इसने बहुत सारे प्रमाण दिते ने कि दुनिया नाशवान है। कहिंदा सच्चे पातशाह मैनूं इस तरह लगदा है कि जिवें रात दे वेले किसे दे घर दे विच कोई परौणा आ जांदा है ते जदों ही सवेर हुंदी है फिर ओ अपना अगला पैंडा तय करन दे वास्ते चल पैंदा है। भाव के रात दे वेले परौणा आया ते सवेरे उठ के चला गया। इस तों इलावा मेल नदी नौका समुदाए इस दुनिया दे उत्ते साडा सारिआं दा मेल। कहिंदा है कि मैनूं इस तरह लगदा है कि जिवें बेड़ी दा इक पूर होवे क्योंकि आपां सारे ही जाणदे आं कि नदी नूं पार करन दे वास्ते बेड़ी दी वरतों कीती जांदी है। बेड़ी दे विच जदों सवारियां पूरियां हो जांदियां ने इक पूर पै जांदा है ते फिर मलाह उन्हां सवारियां नूं दूसरे किनारे दे उत्ते ला दिंदा है ते फिर उन्हां सारिआं दा विछोड़ा हो जांदा है। किसे ने किते जाणा हुंदा है किसे ने किते जाणा हुंदा है इस करके दोबारा जिंदगी दे विच ओही सवारियां कदे भी एक जगह दे उत्ते बेड़ी दी सवारी करके किते पार नहीं होणगीआं। एक वारी जिहड़ियां सवारियां बैठ गईआं ने ਉਹਨਾਂ ਨੇ ਪਾਰ ਕਰ ਲਿਆ। ਕਦੇ ਵੀ ਵੈਸੀਆਂ ਹੀ ਸੇਮ ਜਿਹੜੀਆਂ ਸਵਾਰੀਆਂ ਨੇ ਉਹ ਕਦੇ ਵੀ ਬੇੜੀ ਤੇ ਨਹੀਂ ਸਵਾਰ ਹੁੰਦੀਆਂ ਤੇ ਨਦੀ ਤੋਂ ਨਹੀਂ ਪਾਰ ਹੁੰਦੀਆਂ। ਇਸ ਕਰਕੇ ਆਮ ਕਰਕੇ ਬਹੁਤੀ ਵਾਰੀ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਜਾਂਦਾ ਕਿ ਜਿਹੜਾ ਬੇੜੀ ਦਾ ਪੂਰ ਹੈ ਉਹ ਦੁਬਾਰਾ ਕਦੇ ਵੀ ਨਹੀਂ ਮਿਲਦਾ। ਇਸੇ ਤਰ੍ਹਾਂ ਦਾ ਪ੍ਰਮਾਣ ਹੁਣ ਉਸ ਲੜਕੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਿਆਨ ਕੀਤਾ, ਸੱਚੇ ਪਾਤਸ਼ਾਹ ਮੈਨੂੰ ਇੰਜ ਲੱਗਦਾ ਕਿ ਦੁਨੀਆਂ ਰੂਪੀ ਇਸ ਬੇੜੀ ਦੇ ਵਿੱਚ ਜਿਹੜੇ ਅਸੀਂ ਸਾਰੇ ਦੇ ਸਾਰੇ ਇਕੱਠੇ ਹੋਇਆ ਇਹ ਬਾਅਦ ਦੇ ਵਿੱਚ ਕਦੇ ਵੀ ਮੌਕਾ ਨਹੀਂ ਬਣ ਸਕਦਾ, ਇਹ ਇੱਕੋ ਵਾਰੀ ਹੈ। ਜਿਮ ਜਲ ਬਹਿ ਮਿਲੇ ਤਿਣ ਬ੍ਰਿੰਦਾ, ਵਿਛੜੇ ਮੇਲ ਨ ਬਹੁਰ ਬਨੰਦਾ। ਬਹੁਤ ਤੇਜ ਨਦੀ ਜਾਂ ਦਰਿਆ ਦਾ ਪ੍ਰਵਾਹ ਚੱਲਦਾ ਜਾ ਰਿਹਾ ਹੋਵੇ ਤੇ ਜਿਹੜੇ ਤਿਨਕੇ ਉਸ ਵਹਿਣ ਦੇ ਵਿੱਚ ਵਹਿ ਜਾਂਦੇ ਨੇ ਉਹਨਾਂ ਦਾ ਵੀ ਕਦੇ ਮਿਲਾਪ ਨਹੀਂ ਹੋ ਸਕਦਾ। ਇਸੇ ਤਰੀਕੇ ਦੇ ਨਾਲ ਕਹਿੰਦਾ ਵਿਛੜੇ ਮੇਲ ਨ ਬਹੁਰ ਬਨੰਦਾ, ਭਾਵ ਕੇ ਇਸ ਤਰੀਕੇ ਦੇ ਨਾਲ ਜਦੋਂ ਵਿਛੜ ਜਾਵਾਂਗੇ ਇਸ ਸੰਸਾਰ ਸਾਗਰ ਤੋਂ ਵਿਛੜਿਆਂ ਦਾ ਫਿਰ ਕਦੇ ਵੀ ਮਿਲਾਪ ਨਹੀਂ ਹੋ ਸਕਦਾ। ਇੱਕ ਦੁਨੀਆ ਐਸੀ ਹੈ। ਨਿਕ ਸੈ ਦੂਦ ਨਾ ਅਸਥਾਨ ਆਵੇ, ਚਰੈ ਪੱਤਰ ਕੋ ਸ਼ਾਖ ਲਗਾਵੇ। ਜਿਹੜਾ ਹਵਾਨੇ ਦੇ ਵਿੱਚੋਂ ਥਣਾਂ ਦੇ ਵਿੱਚੋਂ ਦੁੱਧ ਨਿਕਲ ਗਿਆ ਹੈ, ਭਾਵੇਂ ਉਹ ਥਣ ਹੁਣ ਮੱਝ ਦੇ ਭਾਵੇਂ ਗਊ ਦੇ ਤੇ ਭਾਵੇਂ ਕਿਸੇ ਹੋਰ ਦੁੱਧ ਦੇਣ ਵਾਲੀ ਜਾਨਵਰ ਦੇ, ਕਹਿਣ ਤੋਂ ਭਾਵ ਹੈ ਕਿ ਜਿਹੜਾ ਵੀ ਥਣਾਂ ਦੇ ਵਿੱਚੋਂ ਇੱਕ ਵਾਰੀ ਦੁੱਧ ਚੋਲਿਆ ਜਾਂਦਾ, ਥਣਾਂ ਦੇ ਵਿੱਚੋਂ ਜਿਹੜਾ ਵੀ ਦੁੱਧ ਬਾਹਰ ਆ ਜਾਂਦਾ, ਕਹਿੰਦਾ ਸੱਚੇ ਪਾਤਸ਼ਾਹ ਉਹ ਕਦੇ ਵੀ ਥਣਾਂ ਦੇ ਵਿੱਚ ਵਾਪਸ ਨਹੀਂ ਜਾਂਦਾ। ਇਸੇ ਤਰੀਕੇ ਦੇ ਨਾਲ ਰੁੱਖ ਤੋਂ ਜਿਹੜੇ ਪੱਤੇ ਝੜ ਜਾਂਦੇ ਨੇ ਉਹ ਕਦੇ ਵੀ ਦੁਬਾਰਾ ਟਾਹਣੀ ਦੇ ਨਾਲ ਨਹੀਂ ਜੁੜਦੇ। ਤਿਮ ਸੰਬੰਧੀ ਬਹੁਰ ਨ ਮੇਲਾ, ਪ੍ਰਾਰ ਬਦ ਕਰ ਭਏ ਸਕੇਲਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਸਮਝਦਾ ਹਾਂ ਕਿ ਇਸੇ ਤਰੀਕੇ ਦੇ ਨਾਲ ਮੇਰੇ ਪਰਿਵਾਰ ਦਾ ਮੇਰੇ ਨਾਲ ਸੰਬੰਧ ਜੁੜਿਆ ਹੋਇਆ। ਸੱਚੇ ਪਾਤਸ਼ਾਹ ਇਹ ਪ੍ਰਾਲਭ ਦੇ ਨਾਲ ਸਾਰੇ ਅਸੀਂ ਇਕੱਠੇ ਹੋਏ ਆ, ਭਾਵ ਕੇ ਦੇਵ ਨੇਤ ਦੇ ਨਾਲ ਇਹ ਗੱਲ ਬਣੀ ਹੋਈ ਹੈ। ਜਦੋਂ ਵਿਛੋੜਾ ਹੋ ਜਾਵੇਗਾ ਤੇ ਫਿਰ ਕਦੇ ਵੀ ਸਾਡਾ ਮਿਲਾਪ ਨਹੀਂ ਹੋ ਸਕਦਾ। ਇਸ ਤਰੀਕੇ ਦੇ ਪ੍ਰਮਾਣ ਉਸ ਲੜਕੇ ਨੇ ਬਿਆਨ ਕੀਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੇ ਪ੍ਰਮਾਣ ਆਉਂਦੇ ਨੇ। ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਗੌੜੀ ਰਾਗ ਦੇ ਵਿੱਚ, ਆਮ ਕਰਕੇ ਮ੍ਰਿਤਕ ਦੇ ਸਮੇਂ ਦੇ ਉੱਤੇ ਇਹ ਸ਼ਬਦ ਪੜਿਆ ਜਾਂਦਾ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਨ ਅਚਰਜ ਲਖਿਓ ਨਾ ਜਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਮ ਨੇ ਐਸੀ ਰਚਨਾ ਬਣਾ ਦਿੱਤੀ ਹੈ, ਇੱਕ ਤੇ ਦੇਖਦਿਆਂ ਦੇਖਦਿਆਂ ਤੁਰੇ ਜਾਂਦੇ ਨੇ ਤੇ ਦੂਜੇ ਅਸਥਿਰ ਮੰਨਦੇ ਨੇ, ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਵੀ ਚਲਿਆ ਜਾਣਾ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਨ ਅਚਰਜ ਲਖਿਓ ਨਾ ਜਾਏ, ਇਹ ਹੈਰਾਨੀ ਵਾਲੀ ਗੱਲ ਜਾਣੀ ਹੀ ਨਹੀਂ ਜਾਂਦੀ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿਣ ਆਈ। ਇਹ ਝੂਠਾ ਹੈ ਤਨ, ਇਹ ਝੂਠਾ ਹੈ ਸਰੀਰ, ਪਰ ਮਨੁੱਖ ਇੰਨਾ ਜ਼ਿਆਦਾ ਅਣਜਾਣ ਹੈ ਕਿ ਇਸ ਨੂੰ ਸੱਚਾ ਕਰਕੇ ਮੰਨੀ ਬੈਠਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਉਂ ਸੁਪਨਾ ਰਹਿਣ ਆਈ, ਇਹ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਰਾਤ ਦਾ ਸੁਪਨਾ ਹੋਵੇ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿਣ ਆਈ, ਜੋ ਦਿਸੈ ਸੋ ਸਗਲ ਬਿਨਾਸੈ, ਜਿਉਂ ਬਾਦਲ ਕੀ ਛਾਈ। ਜੋ ਵੀ ਦਿਸਦਾ ਹੈ ਪਸਾਰਾ ਦੁਨੀਆਂ ਦੇ ਉੱਤੇ, ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਾਰੇ ਦਾ ਸਾਰਾ ਬਿਨਸ ਜਾਏਗਾ, ਸਾਰੇ ਦਾ ਸਾਰਾ ਫਨਾ ਹੋ ਜਾਏਗਾ, ਖਤਮ ਹੋ ਜਾਏਗਾ, ਕਿਉਂਕਿ ਜੋ ਦਿਸੈ ਸੋ ਸਗਲ ਬਿਨਾਸੈ, ਜੋ ਬਾਦਲ ਕੀ ਛਾਈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬੱਦਲ ਦੀ ਛਾਂ ਵਰਗਾ ਹੈ ਪਸਾਰਾ। ਹੁਣ ਤੁਸੀਂ ਜਾਣਦੇ ਹੋ ਕਿ ਬੱਦਲ ਦੀ ਛਾਂ ਕਿੰਨੀ ਕੁ ਦੇਰ ਹੋ ਸਕਦੀ ਹੈ, ਬੱਦਲ ਕਦੇ ਕਿਤੇ ਤੇ ਕਦੇ ਕਿਤੇ। ਜੇਕਰ ਬੱਦਲ ਆ ਗਏ ਨੇ ਸੂਰਜ ਦੇ ਸਾਹਮਣੇ ਤੇ ਥੋੜੀ ਛਾਂ ਹੋ ਸਕਦੀ ਹੈ, ਪਰ ਥੋੜੀ ਹੀ ਦੇਰ ਤੋਂ ਬਾਅਦ ਬੱਦਲ ਪਰਾਂ ਚਲੇ ਜਾਂਦੇ ਨੇ ਹਵਾ ਦੇ ਨਾਲ ਤੇ ਫਿਰ ਰੋਸ਼ਨੀ ਪੈ ਜਾਂਦੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬੱਦਲ ਦੀ ਛਾਂ ਦੀ ਤਰ੍ਹਾਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਦੁਨੀਆਂ ਦਾ ਪਸਾਰਾ ਇਸ ਤਰ੍ਹਾਂ ਦਾ ਹੈ। ਗੌੜੀ ਸੁਖਮਣੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਪ੍ਰਮਾਣ ਦਿੱਤੇ ਨੇ ਕਿ ਕੀ ਕੁਝ ਫਨਾ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਮਿਥਿਆ ਤਨ ਧਨ ਕੁਟੰਬ ਸਵਾਇਆ। ਮਿਥਿਆ ਤੋਂ ਭਾਵ ਹੈ ਝੂਠਾ, ਬਨਾਵਟੀ। ਸਤਿਗੁਰੂ ਜੀ ਕਹਿੰਦੇ ਨੇ ਤਨ ਵੀ ਝੂਠਾ ਹੈ, ਧਨ ਵੀ ਝੂਠਾ ਹੈ, ਇਸ ਤੋਂ ਇਲਾਵਾ ਕੁਟੰਬ ਸਵਾਇਆ, ਸਾਰੇ ਦਾ ਸਾਰਾ ਪਰਿਵਾਰ ਵੀ ਝੂਠ ਦਾ ਹੀ ਪਸਾਰਾ ਹੈ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ। ਹਉਮੈ ਵੀ ਝੂਠੀ, ਮਮਤਾ ਵੀ ਝੂਠੀ, ਮੋਹ ਵੀ ਝੂਠਾ ਤੇ ਮਾਇਆ ਵੀ ਝੂਠੀ। ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਸਾਰਾ ਕੁਝ ਮਿਥਿਆ ਹੈ, ਰਾਜ ਵੀ ਮਿਥਿਆ ਹੈ ਝੂਠਾ ਹੈ, ਜੋਬਨ ਵੀ ਮਿਥਿਆ ਹੈ ਝੂਠਾ ਹੈ, ਇਸ ਤੋਂ ਇਲਾਵਾ ਧਨ ਪਦਾਰਥ ਮਾਲ ਸਭ ਕੁਝ ਝੂਠਾ। ਮਿਥਿਆ ਕਾਮ ਕ੍ਰੋਧ ਵਿਕਰਾਲ, ਕਾਮ ਕ੍ਰੋਧ ਜਿਹੜਾ ਕਿ ਬਹੁਤ ਭਿਆਨਕ ਹੈ, ਵਿਕਰਾਲ ਹੈ, ਇਹ ਵੀ ਸਭ ਝੂਠ ਦਾ ਪਸਾਰਾ ਹੈ। ਮਿਥਿਆ ਰੱਥ ਹਸਤੀ ਅਸਵ ਵਸਤਰਾ, ਇਹ ਸਾਰਾ ਕੁਝ ਮਿਥਿਆ ਹੈ, ਜਿਹਦੇ ਵਿਚ ਰੱਥ ਨੇ, ਜਿਹਦੇ ਵਿਚ ਹਾਥੀ ਨੇ, ਜਿਹਦੇ ਵਿਚ ਘੋੜੇ ਨੇ ਤੇ ਬਹੁਤੇ ਸਾਰੇ ਕੀਮਤੀ ਵਸਤਰ ਵੀ ਇਸੇ ਦੇ ਵਿਚ ਹੀ ਸ਼ਾਮਲ ਨੇ। ਮਿਥਿਆ ਰੰਗ ਸੰਗ ਮਾਇਆ ਪੇਖ ਹੱਸਦਾ, ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਕਿ ਮਿਥਿਆ ਹੋਇਆ ਸਾਰਾ ਰੰਗ ਤੇ ਸਾਰੇ ਦਾ ਸਾਰਾ ਸੰਗ। ਸਤਿਗੁਰੂ ਜੀ ਲਿਖਦੇ ਨੇ ਮਾਇਆ ਪੇਖ ਹੱਸਦਾ, ਜਿਹੜਾ ਮਨੁੱਖ ਹੈ ਨਾ, ਉਹ ਮਾਇਆ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ, ਬੜਾ ਹੱਸਦਾ ਹੈ ਜਦੋਂ ਮਾਇਆ ਦੀ ਪ੍ਰਾਪਤੀ ਹੁੰਦੀ ਹੈ। ਭਗਤ ਰਵਿਦਾਸ ਜੀ ਇਸ ਦੇ ਬਾਰੇ ਆਪਣਾ ਮਤ ਪੇਸ਼ ਕਰਦੇ ਨੇ। ਭਗਤ ਰਵਿਦਾਸ ਜੀ ਲਿਖਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਭਗਤ ਰਵਿਦਾਸ ਜੀ ਲਿਖਦੇ ਨੇ ਕਿ ਮਿੱਟੀ ਦਾ ਇਹ ਮਨੁੱਖ ਪੁਤਲਾ ਹੈ, ਦੇਖੋ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ, ਦੌਰਿਓ ਫਿਰਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਕਿਵੇਂ ਨੱਚਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ, ਦੌੜਿਓ ਫਿਰਤ ਹੈ। ਐਸਾ ਪੁਤਲਾ ਹੈ ਮਿੱਟੀ ਦਾ, ਦੇਖਦਾ ਵੀ ਹੈ, ਭੱਜਦਾ ਵੀ ਹੈ, ਦੌੜਦਾ ਵੀ ਹੈ, ਟੱਪਦਾ ਵੀ ਹੈ। ਜਬ ਕਛ ਪਾਵੈ ਤਬ ਗਰਵ ਕਰਤ ਹੈ, ਜਦੋਂ ਪ੍ਰਾਪਤੀ ਹੋ ਜਾਂਦੀ ਮਾਇਆ ਦੀ ਤੇ ਫਿਰ ਹੰਕਾਰ ਕਰਦਾ ਹੈ। ਜਬ ਕਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਤੇ ਜਦੋਂ ਮਾਇਆ ਚਲੀ ਜਾਂਦੀ ਹੈ ਫਿਰ ਰੋਂਦਾ ਹੈ। ਇਸੇ ਹੀ ਜਗ੍ਹਾ ਦੇ ਉੱਤੇ ਹੁਣ ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ, ਮਾਇਆ ਪੇਖ ਹੱਸਦਾ, ਜਦੋਂ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਫਿਰ ਹੱਸਦਾ ਹੈ, ਤੇ ਰਵਿਦਾਸ ਜੀ ਕਹਿੰਦੇ ਨੇ ਜਦੋਂ ਮਾਇਆ ਚਲੀ ਜਾਂਦੀ ਹੈ ਤੇ ਫਿਰ ਰੋਂਦਾ ਹੈ। ਮਿਥਿਆ ਤ੍ਰੋਹ ਮੋਹ ਅਭਿਮਾਨ, ਤ੍ਰੋਹ ਮੋਹ ਅਭਿਮਾਨ ਹੰਕਾਰ, ਇਹ ਸਾਰੇ ਦਾ ਸਾਰਾ ਕੁਝ ਝੂਠਾ ਹੈ, ਇਹ ਮਿਥਿਆ ਹੋਇਆ ਹੈ। ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਇਹ ਵੀ ਮਿਥਿਆ ਹੋਇਆ। ਆਪਣੇ ਆਪ ਦੇ ਉੱਤੇ ਮਨੁੱਖ ਬਹੁਤ ਗੁਮਾਨ ਕਰਦਾ ਹੈ, ਬਹੁਤ ਜ਼ਿਆਦਾ ਹੰਕਾਰ ਧਾਰਨ ਕਰਦਾ ਹੈ। ਇਸ ਤਰੀਕੇ ਦੇ ਨਾਲ ਸਾਰਾ ਕੁਝ ਮਿਥਿਆ, ਸਾਰਾ ਹੀ ਕੁਝ ਝੂਠਾ ਹੈ। ਉਹ ਲੜਕਾ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ, ਸੱਚੇ ਪਾਤਸ਼ਾਹ, ਇਸ ਕਰਕੇ ਮੈਂ ਸਮਝਦਾ ਹਾਂ ਕਿ ਜੇ ਦੁਨੀਆਂ ਦੇ ਉੱਤੇ ਕੋਈ ਵੀ ਚੀਜ਼ ਸੱਚੀ ਨਹੀਂ ਹੈ ਤੇ ਮੇਰਾ ਪਰਿਵਾਰ ਕਿਵੇਂ ਸੱਚਾ ਹੋ ਸਕਦਾ ਹੈ, ਇਹ ਵੀ ਝੂਠਾ ਹੈ। ਦੇਵ ਨੇਤ ਦੇ ਨਾਲ ਸਾਡਾ ਸੰਬੰਧ ਜੁੜਿਆ ਹੋਇਆ ਪਰਿਵਾਰ ਦੇ ਨਾਲ, ਪਰ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਤੇ ਇੱਕ ਨਾ ਇੱਕ ਦਿਨ ਖਤਮ ਹੋ ਜਾਏਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਮਨ ਦੇ ਵਿੱਚ ਐਸੇ ਵੈਰਾਗ ਨੂੰ ਧਾਰਨ ਕੀਤਾ। ਕਿਉਂ ਚਿਤ ਲਾਏ ਸੋ ਜਨਮ ਗਵਾਈਏ, ਜਿਸ ਕੋ ਮਿਲਬੋ ਬਹੁਰ ਨਾ ਪਾਈਏ। ਸੱਚੇ ਪਾਤਸ਼ਾਹ, ਮੈਂ ਸਮਝਦਾ ਹਾਂ ਕਿ ਕਿਉਂ ਇਹਨਾਂ ਸਾਰਿਆਂ ਦੇ ਨਾਲ ਪਰਿਵਾਰ ਦੇ ਨਾਲ ਚਿੱਤ ਲਾ ਕੇ ਆਪਣੇ ਮਨੁੱਖਾ ਜਨਮ ਨੂੰ ਗਵਾਈਏ, ਜਿਸ ਕੋ ਮਿਲਬੇ ਬਹੁਰ ਨਾ ਪਾਈਏ। ਕਿਉਂਕਿ ਇੱਕ ਲੋਕ ਦੇ ਵਿੱਚ ਮਿਲਾਪ ਹੋਇਆ, ਦੂਸਰੇ ਲੋਕ ਦੇ ਵਿੱਚ ਤੇ ਇਹਨਾਂ ਦਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਮਨੁੱਖਾ ਜਨਮ ਨੂੰ ਬੇਕਾਰ ਦੇ ਵਿੱਚ ਕਿਉਂ ਗਵਾਉਣਾ ਹੈ, ਇਹਨਾਂ ਸਾਰੇ ਪਰਿਵਾਰ ਦੇ ਨਾਲ ਮੋਹ ਪਾ ਕੇ। ਜਿਉਂ ਤਰ ਭਰ ਨਿਸ ਪੰਛੀ ਵਾਸੇ, ਉਡੈ ਦਿਸ਼ਾ ਚੋਂ ਮੇਰਾ ਵੀ ਪਾਸੇ। ਇਸ ਤੋਂ ਇਲਾਵਾ ਉਸਨੇ ਇੱਕ ਹੋਰ ਵੀ ਪ੍ਰਮਾਣ ਦਿੱਤਾ, ਕਹਿੰਦਾ, ਸੱਚੇ ਪਾਤਸ਼ਾਹ, ਮੈਂ ਤੇ ਇਸੇ ਤਰ੍ਹਾਂ ਸਮਝਦਾ ਹਾਂ ਕਿ ਦੁਨੀਆ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕਿਸੇ ਰੁੱਖ ਦੇ ਉੱਤੇ ਰਾਤ ਦੇ ਵੇਲੇ ਪੰਛੀ ਆਣ ਕੇ ਵਸੇਬਾ ਕਰ ਲੈਂਦੇ ਨੇ। ਉਡੈ ਦਿਸ਼ਾ ਚਹੁਮੇ ਰਵੀ ਪਾਸੇ, ਤੇ ਜਦੋਂ ਹੀ ਰਵੀ ਚੜਦਾ ਹੈ, ਜਦੋਂ ਹੀ ਸੂਰਜ ਦਾ ਚੜਾ ਹੁੰਦਾ ਹੈ, ਤੇ ਫਿਰ ਪੰਛੀ ਉਸ ਰੁੱਖ ਤੇ ਨਹੀਂ ਬੈਠਦੇ, ਉਥੋਂ ਉੱਡ ਕੇ ਪਰਾਂ ਦੂਰ ਚਲੇ ਜਾਂਦੇ ਨੇ। ਗੁਰਬਾਣੀ ਦੇ ਵਿੱਚ ਵੀ ਐਸਾ ਪ੍ਰਮਾਣ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਏਕ ਬਿਰਖ ਡਾਲੇ ਘਨੇ ਪੰਖੀ ਬੈਠੇ ਆਏ, ਪਉ ਫਾਟੀ ਪੀਅਰੀ ਪਈ ਉਡ ਉਡ ਚਹੁ ਦਿਸ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿਚ ਐਸਾ ਅੰਕਿਤ ਕੀਤਾ ਹੈ, ਇੱਕ ਬਿਰਖ ਹੈ ਇਹ ਦੁਨੀਆਂ ਰੂਪੀ, ਜਿਹਦੀਆਂ ਬਹੁਤੀਆਂ ਸਾਰੀਆਂ ਟਾਹਣੀਆਂ ਨੇ ਤੇ ਉਹਨਾਂ ਟਾਹਣੀਆਂ ਦੇ ਉੱਤੇ ਜਿਹੜੇ ਜੀਵ ਨੇ ਉਹ ਪੰਛੀਆਂ ਦੀ ਤਰ੍ਹਾਂ ਆਣ ਕੇ ਬੈਠ ਗਏ ਨੇ ਤੇ ਜਦੋਂ ਪਉ ਫੁੱਟੇਗੀ ਜਿਵੇਂ ਪੰਛੀ ਚਲੇ ਜਾਂਦੇ ਨੇ ਇਸੇ ਤਰ੍ਹਾਂ ਇਸ ਦੁਨੀਆਂ ਰੂਪੀ ਰੁੱਖ ਨੂੰ ਛੱਡ ਕੇ ਜੀਵ ਵੀ ਚਲੇ ਜਾਣਗੇ। ਉਸ ਨੇ ਆਖਿਆ, ਸੱਚੇ ਪਾਤਸ਼ਾਹ ਇਸ ਤਰ੍ਹਾਂ ਹੈ ਜਿਵੇਂ ਰਾਤ ਦੇ ਵੇਲੇ ਪੰਛੀ ਕਿਸੇ ਰੁੱਖ ਦੀ ਓਟ ਨੂੰ ਲੈ ਕੇ ਵਿਸਰਾਮ ਕਰਦੇ ਨੇ ਤੇ ਜਦੋਂ ਹੀ ਸਵੇਰਾ ਹੁੰਦਾ ਹੈ ਤੇ ਫਿਰ ਉਹ ਚਾਰੇ ਪਾਸੇ ਉੱਡ ਜਾਂਦੇ ਨੇ। ਇਤਿਆਦਿਕ ਮੈਂ ਤਰਕ ਵਿਚਾਰੋ ਸਤਾ ਸਤ ਭਲੇ ਨਿਰ ਤਾਰੋ। ਉਹ ਲੜਕਾ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਤਰੀਕੇ ਦੀਆਂ ਦਲੀਲਾਂ ਮੇਰੇ ਮਨ ਦੇ ਵਿੱਚ ਆਉਂਦੀਆਂ ਨੇ, ਇਹਨਾਂ ਦਲੀਲਾਂ ਦੇ ਕਰਕੇ ਹੀ ਮੈਂ ਐਸਾ ਮਨ ਬਣਾਇਆ ਹੋਇਆ। ਸਤਾ ਸਤ ਭਲੇ ਨਿਰਤਾਰੋ, ਭਾਵ ਕੇ ਸਤ ਕੀ ਹੈ ਅਸਤ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ, ਇਹ ਗੱਲ ਮੈਂ ਪਛਾਣੀ। ਬੋਲਣ ਹੱਸਣਾ ਖਾਣਾ ਪੀਣਾ ਬਿਸਰ ਗਏ ਔਰ ਪਾਸ ਹੁਦ ਹੀ ਨਾ। ਸੱਚੇ ਪਾਤਸ਼ਾਹ ਬੋਲਣਾ ਹੱਸਣਾ ਖਾਣਾ ਪੀਣਾ ਇਹ ਸਾਰੇ ਦਾ ਸਾਰਾ ਬਿਸਰ ਗਏ ਔਰ ਪਾਸ ਹੁਦ ਹੀ ਨਾ, ਹਿਰਦਾ ਇਹਨਾਂ ਪਦਾਰਥਾਂ ਦੀ ਸੋਝੀ ਬਿਨਾ ਹੋ ਗਿਆ ਹੈ। ਭਾਵ ਕੇ ਖਾਂਦੇ ਹਾਂ, ਬੋਲਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਇਹਨਾਂ ਗੱਲਾਂ ਦੇ ਵਿੱਚ ਹੀ ਮਨ ਪਰਚਿਆ ਰਹਿੰਦਾ। ਜਗਤ ਮਨੋਰਥ ਫੁਰੇ ਨਾ ਕੋਈ, ਲੋਕਣ ਲਖਿਓ ਕਸਰ ਕੁਛ ਹੋਈ। ਸੱਚੇ ਪਾਤਸ਼ਾਹ ਜੀ, ਮੇਰਾ ਮਨ ਵੈਰਾਗ ਦੀ ਦਸ਼ਾ ਦੇ ਵਿੱਚ ਹੋ ਗਿਆ, ਇਸ ਕਰਕੇ ਜਗਤ ਦਾ ਕੋਈ ਵੀ ਵਿਹਾਰ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਕੋਈ ਵੀ ਦੁਨੀਆਂ ਦੀ ਗੱਲ ਪਾਉਂਦੀ ਨਹੀਂ ਹੈ। ਲੋਕਣ ਲਖਿਓ ਕਸਰ ਕੁਛ ਹੋਈ, ਤੇ ਸੱਚੇ ਪਾਤਸ਼ਾਹ ਲੋਕ ਮੈਨੂੰ ਕਹਿੰਦੇ ਨੇ ਇਸ ਨੂੰ ਕੋਈ ਕਸਰ ਹੋ ਗਈ ਹੈ, ਇਹਨੂੰ ਕੋਈ ਭੂਤ ਦਾ ਸਾਇਆ ਪੈ ਗਿਆ, ਇਹਨੂੰ ਕੁਝ ਚੰਬੜ ਗਿਆ ਹੈ। ਸੱਚੇ ਪਾਤਸ਼ਾਹ ਜੀ, ਲੋਕੀ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਮੇਰੇ ਮਾਤਾ ਪਿਤਾ ਨੂੰ ਵੀ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਿ ਤੁਹਾਡੇ ਲੜਕੇ ਨੂੰ ਭੂਤ ਪ੍ਰੇਤ ਦਾ ਸਾਇਆ ਹੋ ਗਿਆ। ਆਪ ਮੈਂ ਸ਼ਰਨ ਆਪ ਕੀ ਪਰਿਓ, ਸ਼ਬਦ ਤੁਮਾਰੇ ਇਹ ਗੁਣ ਕਰਿਓ। ਕਹਿੰਦਾ ਸੱਚੇ ਪਾਤਸ਼ਾਹ, ਹੁਣ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੱਥ ਜੋੜ ਕੇ ਖਲੋਤਾ ਹਾਂ, ਸ਼ਬਦ ਤੁਮਾਰੇ ਇਹ ਗੁਣ ਕਰਿਓ। ਭਾਵ ਕੇ ਗੁਰਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੋਇਆ ਸੱਚੇ ਪਾਤਸ਼ਾਹ ਉਹਨੇ ਇਹ ਗੁਣ ਕਰਕੇ ਵਿਖਾ ਦਿੱਤਾ ਹੈ ਕਿ ਮੇਰੇ ਮਨ ਦੇ ਵਿੱਚ ਵੈਰਾਗ ਪੈਦਾ ਹੋਏ। ਇਸ ਤਰ੍ਹਾਂ ਦੀ ਵਿਥਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਸ ਨੇ ਬਿਆਨ ਕੀਤੇ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੇ ਕਿਸ ਤਰ੍ਹਾਂ ਉਸ ਨੇ ਅੱਗੋਂ ਜਵਾਬ ਦਿੱਤਾ ਹੈ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਦੇ ਨੇ। ਸਦ ਪੁੱਛਿਆ ਗੁਰੂ ਜੀ ਨਿੰਗ ਰਾਖੋ, ਕਿਹੜੀ ਗੱਲੋਂ ਵੈਰਾਗ ਨੂੰ ਤਾਰ ਆਏ, ਕਿਉਂ ਛੱਡ ਗ੍ਰਿਸਤ ਅਲੱਗ ਹੋਵੇ, ਕੀ ਨਫਾ ਨੁਕਸਾਨ ਵਿਚਾਰ ਆਏ। ਹੱਥ ਜੋੜ ਕੇ ਉਸ ਨੇ ਅਰਜ ਕੀਤੀ, ਤੁਸਾਂ ਸਤਿਗੁਰੋ ਆਪ ਉਚਾਰ ਆਏ। ਉਸ ਨੇ ਗੁਰਬਾਣੀ ਦਾ ਇਹੀ ਪ੍ਰਮਾਣ ਦਿੱਤਾ ਹੈ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਤੇ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਹੱਥ ਜੋੜ ਕੇ ਉਸ ਨੇ ਅਰਜ ਕੀਤੀ, ਤੁਸਾਂ ਸਤਿਗੁਰੋ ਆਪ ਉਚਾਰ ਆਏ। ਅੰਤ ਕਿਸੇ ਕੁਟੰਬੀ ਨਹੀਂ ਨਾਲ ਜਾਣਾ, ਝੂਠਾ ਮਾਇਆ ਨੇ ਜਾਲ ਪਸਾਰ ਆਏ। ਫਿਰ ਐਵੇਂ ਕਿਉਂ ਮੋਹ ਦੇ ਵਿੱਚ ਫਸੀਏ, ਇਹੋ ਸਮਝ ਕੁਟੰਬ ਵਿਸਾਰ ਆਏ। ਭਜਨ ਕਰ ਲਈਏ ਕਰਤਾਰ ਸਿੰਘਾ, ਵੇਲਾ ਬੀਤਿਆ ਜੂਏ ਵਿੱਚ ਹਾਰ ਆਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਲੜਕੇ ਨੇ ਆਖਿਆ ਸੱਚੇ ਪਾਤਸ਼ਾਹ ਮੌਕਾ ਹੈ ਭਜਨ ਕਰਨ ਦਾ, ਇਸ ਕਰਕੇ ਭਜਨ ਕਰ ਲੈਣਾ ਚਾਹੀਦਾ, ਕਿਉਂਕਿ ਵੇਲਾ ਜਿਹੜਾ ਲੰਘ ਗਿਆ ਉਹ ਫਿਰ ਕਦੇ ਵਾਪਸ ਨਹੀਂ ਆਉਣਾ।
ਸੁਣ ਕਰ ਸਿਰੀ ਮੁਖ ਤੇ ਗੁਰ ਬੋਲੇ,
ਸੁਤ ਪਰ ਭਰਮ ਕਰਿਓ ਕਿਉਂ ਡੋਲੇ। ਜਦੋਂ ਲੜਕੇ ਨੇ ਐਸੀਆਂ ਗੱਲਾਂ ਆਖੀਆਂ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਲੜਕੇ ਦੇ ਮਾਤਾ ਤੇ ਪਿਤਾ ਨੂੰ ਕਹਿੰਦੇ ਨੇ ਕਿ ਲੋਕਾਂ ਦੇ ਆਖੇ ਲੱਗ ਕੇ ਕਿਉਂ ਤੁਸੀਂ ਭਰਮ ਦੇ ਵਿੱਚ ਫਸੇ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡੋਲੋ ਨਾ, ਤਾਜੋ ਭਰਮ ਨਾ ਜੋਰ ਹੋਈ, ਭੂਤ ਪ੍ਰੇਤ ਇਸ ਰੋਗ ਨਾ ਕੋਈ। ਇਸ ਸ਼ੰਕਾ ਦੇ ਵਿੱਚੋਂ ਮਨ ਨੂੰ ਕੱਢ ਦਿਓ, ਭਰਮੋ ਨਾ ਇਸ ਗੱਲ ਦੇ ਵਿੱਚ ਕਿ ਇਹਨੂੰ ਕੋਈ ਭੂਤ ਪ੍ਰੇਤ ਚੰਬੜਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਵੀ ਭੂਤ ਪ੍ਰੇਤ ਦਾ ਇਹਦੇ ਉੱਤੇ ਕੋਈ ਸਾਇਆ ਨਹੀਂ। ਜਾਗੇ ਪ੍ਰਥਮ ਭਾਗ ਇਸ ਕੇਰੇ, ਮਿਲ ਤੁਮ ਗੈਲ ਨ ਪਰੋ ਬਡੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਇਸ ਪੁੱਤਰ ਦੇ ਵੱਡੇ ਭਾਗ ਜਾਗਰਤ ਹੋਏ ਨੇ, ਇਸ ਕਰਕੇ ਮਿਲ ਤੁਮ ਗੈਲ ਨਾ ਪਰੋ ਬਡੇਰੇ, ਇਸ ਕਰਕੇ ਬਹੁਤਾ ਪਿੱਛੇ ਨਾ ਪਵੋ, ਖੈੜਾ ਨਾ ਕਰੋ ਇਹਦੇ ਨਾਲ। ਤੁਮ ਕੋ ਸੁਤ ਬਖਸ਼ੋ ਗੋਰੇ ਔਰ, ਬੈਠੋ ਨਿਸ਼ਚੈ ਕਰ ਨਿਜ ਠੌਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਸਮਝੋ ਕਿ ਸਾਡਾ ਪੁੱਤਰ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੁਹਾਨੂੰ ਨਵੇਂ ਹੀ ਰੂਪ ਦੇ ਵਿੱਚ ਇਹ ਪੁੱਤਰ ਤੁਹਾਡਾ ਵਾਪਸ ਦੇਵਾਂਗਾ, ਪਰ ਇਹ ਤੁਸੀਂ ਸਮਝ ਲਓ ਕਿ ਚਲਾ ਗਿਆ, ਵਿਰਕਤ ਹੋ ਗਿਆ, ਇਹਦੀ ਆਸ ਨੂੰ ਛੱਡ ਦਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਇਹਨੂੰ ਦੂਸਰੇ ਰੂਪ ਦੇ ਵਿੱਚ ਕਰਕੇ ਤੁਹਾਨੂੰ ਦੇਵਾਂਗਾ, ਇਸ ਕਰਕੇ ਬੈਠੋ ਨਿਸ਼ਚੈ ਕਰ ਨਿਜ ਠੌਰ, ਆਪਣੇ ਘਰ ਦੇ ਵਿੱਚ ਜਾ ਕੇ ਆਰਾਮ ਨਾਲ ਬੈਠ ਜਾਓ, ਇਹਨੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਛੱਡ ਜਾਓ। ਇਸ ਕੋ ਆਪੇ ਹਮ ਸਮਝਾਵੇ, ਚਲੇ ਪੰਥ ਜੇ ਤਿਸੈ ਚਲਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਤੁਹਾਡੇ ਪੁੱਤਰ ਨੂੰ, ਇਸ ਲੜਕੇ ਨੂੰ ਅਸੀਂ ਆਪਣੇ ਆਪ ਹੀ ਸਮਝਾ ਲਵਾਂਗੇ, ਚਲੇ ਪੰਥ ਜੇ ਤਿਸੈ ਚਲਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਰਾਹ ਚੱਲੇਗਾ ਉਸੇ ਰਾਹ ਦੇ ਉੱਤੇ ਇਹਨੂੰ ਚਲਾ ਲਵਾਂਗੇ। ਇਸ ਤਜ ਜਾਹੋ ਆਪਣ ਘਰ ਪਾਛੇ, ਸਿੱਖਣੀ ਪੀਸ ਕੀ ਰਹਿ ਆਛੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਕੋਲ ਹੀ ਇਸ ਨੂੰ ਛੱਡ ਕੇ ਤੁਸੀਂ ਆਪਣੇ ਘਰ ਨੂੰ ਵਾਪਸ ਪਰਤ ਜਾਵੋ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਇਸ ਦੀ ਸਿੱਖਣੀ ਹੈ, ਭਾਵ ਕਿ ਜਿਹੜੀ ਇਹਦੀ ਘਰਵਾਲੀ ਹੈ, ਉਹਦੇ ਕੋਲ ਹੀ ਆਣ ਕੇ ਵਸੇਗਾ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਇਸ ਕਰਕੇ ਇਸ ਦੀ ਸਿੱਖਣੀ ਨੂੰ ਕਹਿ ਦੇਵੋ ਕਿ ਤੂੰ ਗੁਰੂ ਦੇ ਭਾਣੇ ਨੂੰ ਮੰਨ। ਆਪੇ ਹੋਏ ਕੁਟੰਬ ਵੀ ਰਹਿ, ਭਲੋ ਬੋਰੋ ਜਬ ਪੇਵ ਕੋ ਲਹਿ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਆਪ ਹੀ ਗ੍ਰਸਥੀ ਬਣ ਕੇ ਰਹੇਗਾ ਜਦੋਂ ਇਸ ਨੂੰ ਭਲਾ ਤੇ ਬੁਰਾ ਸਾਰਾ ਭੇਤ ਪਤਾ ਲੱਗ ਜਾਏਗਾ। ਸਿੱਖ ਸਿੱਖਣੀ ਸੁਣ ਕੇ ਗੁਰ ਬੈਨ, ਹਰ ਖੈ ਬੰਦੇ ਗਮਨਿਓ ਐਨ। ਸਿੱਖ ਤੇ ਸਿੱਖਣੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਿਆ ਤੇ ਖੁਸ਼ੀ ਨੂੰ ਧਾਰਨ ਕਰਕੇ ਉਹ ਹੱਥ ਜੋੜ ਕੇ ਨਮਸਕਾਰ ਕਰਕੇ ਆਪਣੇ ਘਰ ਨੂੰ ਵਾਪਸ ਪਰਤ ਗਏ। ਰਹਿਓ ਆਨੰਦ ਸਿੰਘ ਢਿਗ ਨਾਥ, ਬੈਠੇ ਨਿਕਟ ਜੋਰ ਜੁਗ ਹਾਥ। ਹੁਣ ਆਨੰਦ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿਣ ਲੱਗਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦਾ ਹੈ, ਲਾਗੇ ਰਹਿੰਦਾ ਹੈ, ਸੇਵਾ ਕਰਦਾ ਹੈ, ਹੱਥ ਜੋੜ ਕੇ ਸਤਿਗੁਰਾਂ ਦੇ ਸਮੀਪ ਜ਼ਿਆਦਾਤਰ ਬੈਠਾ ਰਹਿੰਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਕਿ ਇੱਥੇ ਛੱਡ ਕੇ ਤੁਸੀਂ ਚਲੇ ਜਾਓ। ਹੁਣ ਇਹ ਜਿਹੜੀ 100 ਸਾਖੀ ਦੀ ਸਾਖੀ ਹੈ, ਇਹ ਚੌਥੀ ਚੱਲ ਰਹੀ ਸੀ, ਭਾਵੇਂ ਕਿ ਸਾਖੀ ਤੇ ਅਧੂਰੀ ਹੈ, ਪਰ ਇਸ ਸਾਖੀ ਨੂੰ ਇਸ ਜਗ੍ਹਾ ਦੇ ਉੱਤੇ ਅੱਧਾ ਕਰਕੇ ਬਿਆਨ ਕੀਤਾ ਹੈ। 100 ਸਾਖੀ ਦੀ ਚੌਥੀ ਸਾਖੀ ਇੰਨੀ ਹੀ ਲਿਖੀ ਹੋਈ ਹੈ ਤੇ 5ਵੀਂ ਸਾਖੀ ਦੇ ਵਿੱਚ ਇਹ ਬਾਕੀ ਦੀ ਸਾਖੀ ਬਿਆਨ ਕੀਤੀ ਹੈ। ਇਸ ਕਰਕੇ ਚੌਥੀ ਸਾਖੀ ਜਿਹੜੇ ਤਰੀਕੇ ਦੇ ਨਾਲ 100 ਸਾਖੀ ਦੇ ਵਿੱਚ ਲਿਖੀ ਹੋਈ ਹੈ, ਮੈਂ ਉਹ ਸਾਧ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਉਂਦਾ। ਏਕ ਬਿਰ ਗੁਰੂ ਜੀ ਬੈਠੇ ਥੇ, ਸੰਗਤ ਦਰਸ਼ਨ ਕਰਤੇ ਕਰਤੇ ਤ੍ਰਿਪਤ ਨਾ ਹੋਵੇ, ਤਾਂ ਏਕ ਸਿੱਖ ਸਿੱਖਣੀ ਨੇ ਆਗੇ ਆਏ ਕੇ ਮੱਥਾ ਟੇਕਿਆ ਅਤੇ ਬੇਨਤੀ ਕਰੀ, ਜੀ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਏਕ ਬੇਟਾ ਸੀ, ਸੋ ਤਿਆਗ ਬੈਠਾ ਹੈ, ਭਲੇ ਸਿੰਘ ਦੀ ਬੇਟੀ ਪਿੱਛੇ ਲੱਗੀ ਸੀ, ਸੋ ਨਿਰਮੋਹੀ ਹੋਏ ਕੇ ਬੋਲਦਾ ਹੈ, ਸਾਨੂੰ ਬੜਾ ਦੁੱਖ ਹੈ, ਅਸੀਂ ਸਮਝਾਵਨੇ ਹਾਂ ਤਾਂ ਕਹਿੰਦਾ ਹੈ ਕਿਤੇ ਦੇਸ ਪ੍ਰਦੇਸ ਜਾ ਕੇ ਫਕੀਰ ਹੋ ਜਾਵਾਂਗਾ। ਤਾਂ ਬਚਨ ਕੀਤਾ ਬੁਲਾਵੋ ਤਾਂ ਜਾਏ ਕੇ ਸਿੱਖ ਬੇਟੇ ਨੂੰ ਬੁਲਾਏ ਲਿਆਏ ਤਾਂ ਸਿੱਖ ਦਾ ਬੇਟਾ ਹੱਥ ਜੋੜ ਕੇ ਗੁਰੂ ਜੀ ਕੇ ਹਜੂਰ ਖਲੋਏ ਕੇ ਦਰਸ਼ਨ ਕਰਨੇ ਲਾਗਾ ਤਾਂ ਗੁਰੂ ਜੀ ਬੋਲੇ ਭਾਈ ਤੇਰੇ ਮਾਏ ਬਾਪ ਕਹਿੰਦੇ ਹਨ ਸਾਡਾ ਬੇਟਾ ਸੋ ਜਗਤ ਤੋਂ ਨਿਆਰਾ ਹੋਇਆ ਹੈ ਅਸੀਂ ਪੁੱਛਦੇ ਹਾਂ ਤੈਨੂੰ ਵੈਰਾਗ ਕਿਉਂ ਕਰ ਹੋਇਆ ਹੈ ਅਤੇ ਤੂੰ ਸਿੱਖ ਕਿਸਦਾ ਹੈ ਅਤੇ ਤੇਰਾ ਨਾਉ ਕਿਆ ਹੈ ਅਤੇ ਤੇਰਾ ਪਰਚਾ ਕਿਆ ਹੈ ਸੱਚ ਕਹੋ ਉਮਰ ਤੇਰੀ 18 ਵਰਖਾਂ ਦੀ ਜਾਣੀ ਜਾਂਦੀ ਹੈ ਜਿੰਨਾ ਭੋਗ ਭੋਗੇ ਹਨ ਤੇ ਬੁੱਢੇ ਹੋ ਗਏ ਹਨ ਉਹਨਾਂ ਨੂੰ ਬੈਰਾਗ ਤਾਂ ਹੁੰਦਾ ਨਾਹੀਂ ਤੇਰੇ ਬੜੇ ਭਾਗ ਹਨ ਤੇਰੇ ਦਰਸ਼ਨਾਂ ਨੂੰ ਚਾਹ ਕੇ ਤੈਨੂੰ ਮੰਗਵਾਇਆ ਹੈ ਤਾਂ ਸੁਣ ਕੇ ਬੋਲਿਆ ਸਿੱਖ ਕਾ ਲੌਂਡਾ ਹੱਥ ਜੋੜ ਕੇ ਗੁਰੂ ਜੀ ਸੱਚੇ ਪਾਤਸ਼ਾਹ ਕਿਉਂ ਹੱਸਦੇ ਹੋ ਭੌਜਲ ਕੇ ਜੀਓ ਹਾਂ ਹਮ ਤੁਹਾਡੇ ਦਰਸ਼ਨ ਕਰ ਪਾਰ ਉਤਰਾਂਗੇ ਅਣਜਾਣਾ ਜਾਣ ਬੂਝ ਕੇ ਪੁੱਛਦੇ ਹੋ ਨਾਉ ਨੰਦ ਸਿੰਘ ਹੈ ਮੇਰਾ ਸਿੱਖ ਗੁਰੂ ਕਾ ਹੋ ਬੈਰਾਗ ਗੁਰੂ ਜੀ ਕੀ ਬਾਣੀ ਵਿਚੋਂ ਪ੍ਰਗਟਿਆ ਹੈ ਕਿਆ ਬੁੱਢਾ ਕਿਆ ਬਾਲਾ ਗੁਰ ਸਰਣੀ ਜੋ ਜਾਏਗਾ ਮੁਕਤ ਹੋਏ ਤਤਕਾਲਾ ਨਾਉ ਭਾਵ ਕੇ ਬੇੜੀ ਚੜਨ ਦੀ ਭਾਂਤ ਹੈ ਸੱਚੇ ਪਾਤਸ਼ਾਹ ਮਾਏ ਬਾਪ ਨੇ ਪੜਾਇਆ ਬਾਣੀ ਗੁਰੂ ਕੀ ਤਾਂ ਮੈਂ ਪੜਿਆ ਬਾਣੀ ਕੰਠ ਕੀਤੀ ਪ੍ਰੇਮ ਲੱਗਾ ਪੜਨੇ ਕਾ ਤਾਂ ਮੈਂ ਆਨੰਦ ਜੀ ਕੀ ਤੁਕ ਵਿਚਾਰ ਕੇ ਮਨ ਵਿਚ ਧਰ ਰੱਖੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੈ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿੱਤ ਲਾਈਐ ਇਸ ਨੂੰ ਦਿਨੇ ਰਾਤ ਮੈਂ ਚਿੱਤ ਰੱਖਣੇ ਲੱਗਾ ਤਾਂ ਐਸਾ ਹੋਇਆ ਕਿ ਮੇਰਾ ਮਨ ਉਦਾਸ ਹੋ ਗਿਆ ਜਗਤ ਤੁਛ ਦੇਖਣੇ ਲੱਗਾ ਜੈਸੇ ਧੂਏ ਕਾ ਬਾਦਲ ਹੋਏ ਕੇ ਜਾਂਦਾ ਹੈ ਤਾਂ ਮੈਂ ਜਾਣਾ ਜੋ ਕੁਛ ਕਸਰ ਹੋ ਗਈ ਹੈ ਮੈਨੂੰ ਖਾਣਾ ਪੀਣਾ ਹੱਸਣਾ ਬੋਲਣਾ ਬਿਸਰ ਗਈ ਸਭ ਬਾਤ ਐਸਾ ਹੋ ਗਿਆ ਹੈ ਸ਼ਰਨ ਤੁਮਾਰੀ ਹਾਂ ਤੁਹਾਡੇ ਸ਼ਬਦ ਦਾ ਇਹ ਗੁਣ ਮੇਰੇ ਤੇ ਹੋਇਆ ਹੈ ਤਬ ਸੁਣ ਕੇ ਸਿੱਖ ਤੇ ਗੁਰੂ ਜੀ ਬੋਲੇ ਭਾਈ ਸਿੱਖੋ ਤੁਸੀਂ ਭਰਮ ਨਾ ਕਰੋ ਤੁਹਾਡੇ ਬੇਟੇ ਨੂੰ ਕੁਝ ਭੂਤ ਪ੍ਰੇਤ ਰੋਗ ਕੋਈ ਨਹੀਂ ਇਸ ਦੇ ਭਾਗ ਜਾਗੇ ਹਨ ਤੁਸੀਂ ਇਸ ਦੇ ਖੇੜੇ ਮਤ ਭਰੋ ਤੁਹਾਨੂੰ ਹੋਰ ਬੇਟਾ ਬਖਸ਼ਿਆ ਇਸ ਨੂੰ ਆਪੇ ਹੀ ਗੁਰੂ ਕੇ ਸਮਝਾਏ ਲੈਵੇਂਗੇ ਐਸੇ ਹੀ ਇਸ ਨੂੰ ਤੁਸੀਂ ਛੱਡ ਕੇ ਕਰ ਜਾਵੋ ਇਸ ਦੀ ਸਿੱਖਣੀ ਵੀ ਰਾਜੀ ਰਹੇਗੀ ਆਪੇ ਹੀ ਕੁਟੰਬੀ ਹੋ ਰਹੇਗਾ ਤਾਂ ਸਿੱਖ ਸਿੱਖਣੀ ਖੁਸ਼ੀ ਹੋਏ ਕਰ ਮੱਥਾ ਟੇਕ ਘਰ ਨੂੰ ਗਏ ਉਹ ਸਿੱਖ ਦਾ ਪੁੱਤ ਨਿਤ ਗੁਰੂ ਜੀ ਕੇ ਹਜੂਰ ਬੈਠਾ ਰਹੇ ਹੱਥ ਜੋੜ ਕੇ ਸਾਖੀ ਪੂਰੀ ਹੋਈ ਚੌਥੀ ਇਹ ਚੌਥੀ ਸਾਖੀ ਦੇ ਵਿੱਚ ਬਿਆਨ ਕੀਤਾ ਕਿ ਛੱਡ ਕੇ ਮਾਤਾ ਪਿਤਾ ਉਸ ਨੂੰ ਚਲੇ ਗਏ ਨੇ ਤੇ ਗੁਰੂ ਜੀ ਦੇ ਹਜੂਰ ਉਹ ਲੜਕਾ ਰਹਿਣ ਲੱਗਾ ਜਿਹਦਾ ਨਾਮ ਦੋ ਪ੍ਰਕਾਰ ਦੇ ਨਾਲ ਬਿਆਨ ਕੀਤਾ ਹੈ ਕਿਤੇ ਲਿਖਿਆ ਹੈ ਆਨੰਦ ਸਿੰਘ ਤੇ ਕਿਤੇ ਲਿਖਿਆ ਹੈ ਆਨੰਦ ਸਿੰਘ ਭਾਵ ਕੇ ਆਨੰਦ ਸਿੰਘ ਤੇ ਆਨੰਦ ਸਿੰਘ ਉਸੇ ਇੱਕੋ ਪੁਰਖ ਦੇ ਦੋ ਨਾਮ ਬਿਆਨ ਕੀਤੇ ਗਏ ਨੇ ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਇਸ ਨੂੰ ਬਿਆਨ ਕੀਤਾ ਜੋ ਮੈਂ ਤੁਹਾਡੇ ਸਨਮੁਖ ਪੇਸ਼ ਕੀਤਾ ਹੈ ਇੱਕ ਦਿਨ ਆਪਣੇ ਨਿਕਟ ਹਕਾਰਾ ਸ੍ਰੀ ਮੁਖ ਤੇ ਗੁਰ ਮ੍ਰਿਦਲ ਉਚਾਰਾ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਆਨੰਦ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਮਲ ਬਚਨ ਉਚਾਰਨ ਕੀਤਾ ਕਹਿੰਦੇ ਨੇ ਸੁਣੋ ਨੀਂਗਰਾ ਦੇਹਮ ਭੇਟ ਇਤ ਰੁਖ ਕਰ ਇੰਦ੍ਰੈਣ ਸਮੇਟ ਨੀਂਗਰਾ ਤੋਂ ਭਾਵ ਹੈ ਉਸ ਲੜਕੇ ਨੂੰ ਹੁਣ ਅੱਗੇ ਸਾਖੀ ਦੇ ਵਿਚ ਬਹੁਤੀ ਵਾਰੀ ਨੀਂਗਰਾ ਸ਼ਬਦ ਆਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਲੜਕੇ ਨੂੰ ਨੀਂਗਰਾ ਹੀ ਕਰਕੇ ਬੁਲਾਉਂਦੇ ਸਨ ਕਹਿੰਦੇ ਨੇ ਸੁਣੋ ਨੀਂਗਰਾ ਦੇਹਮ ਭੇਟ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਭੇਟਾ ਕਰਦੇ ਹਾਂ ਇਤ ਰੁਖ ਕਰ ਇੰਦ੍ਰੇਣ ਸਮੇਟ ਭਾਵ ਕੇ ਇੰਦਰੀਆਂ ਨੂੰ ਸਮੇਟ ਕੇ ਇਸ ਭਾਵ ਕੇ ਸਾਡੇ ਵੱਲ ਜਰਾ ਰੁਖ ਕਰਕੇ ਸਾਡੀ ਗੱਲ ਨੂੰ ਧਿਆਨ ਨਾਲ ਸੁਣ ਬਹੁਰ ਕਰੋ ਜਿਮ ਉਰੇ ਅਭਿਲਾਖੀ ਪ੍ਰਥਮ ਪਾਣੈ ਨਿਰਵ੍ਰਤੀ ਕੀ ਸਾਖੀ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਆਨੰਦ ਸਿੰਘ ਨੂੰ ਕਹਿੰਦੇ ਨੇ ਭਾਈ ਅਸੀਂ ਤੈਨੂੰ ਇੱਕ ਸਾਖੀ ਸੁਣਾਉਂਦੇ ਹਾਂ ਸਾਖੀ ਸੁਣਨ ਤੋਂ ਬਾਅਦ ਫਿਰ ਤੂੰ ਆਪਣੇ ਮਨ ਦੇ ਵਿੱਚ ਵਿਚਾਰ ਕਰੀ ਕਿ ਤੈਨੂੰ ਕੀ ਕਰਨਾ ਚਾਹੀਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਖੀ ਤੇ ਕਾਫੀ ਲੰਮੀ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਥਮ ਪਣੈ ਨਿਰਵ੍ਰਤੀ ਕੀ ਸਾਖੀ। ਪਹਿਲਾਂ ਅਸੀਂ ਸਾਖੀ ਉਹ ਬਿਆਨ ਕਰਾਂਗੇ ਜਿਹੜੀ ਨਿਰਵ੍ਰਤੀ ਦੀ ਹੈ, ਭਾਵ ਕਿ ਜਿਹੜਾ ਸਾਧੂ ਹੋ ਜਾਂਦਾ, ਜਿਹੜਾ ਫਕੀਰ ਹੋ ਜਾਂਦਾ, ਪਹਿਲਾਂ ਉਹਦੀ ਸਾਖੀ ਬਿਆਨ ਕਰਾਂਗੇ ਤੇ ਫਿਰ ਗ੍ਰਸਤੀਆਂ ਦੀ ਸਾਖੀ ਬਿਆਨ ਕਰਾਂਗੇ। ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਸਾਖੀ ਨੂੰ ਸੁਣ ਲੈ ਤੇ ਫਿਰ ਤੂੰ ਫੈਸਲਾ ਕਰੇ ਕਿ ਤੂੰ ਕਿਹੜੇ ਰਸਤੇ ਦੇ ਉੱਤੇ, ਕਿਹੜੇ ਮਾਰਗ ਦੇ ਉੱਤੇ ਚੱਲਣਾ ਚਾਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਬਚਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਆਪਣੀ ਕਵਿਤਾ ਦੇ ਵਿੱਚ ਬਿਆਨ ਕਰਦੇ ਨੇ। ਗੁਰਾਂ ਆਖਿਆ ਸੁਣ ਪਾਈ ਨੰਦ ਸਿੰਘਾ, ਗੱਲਾਂ ਦੋ ਤੈਨੂੰ ਸਮਝਾਵਦੇ ਹਾਂ, ਇੱਕ ਸੰਤ ਦੀ ਇੱਕ ਗ੍ਰਿਸਤੀਆਂ ਦੀ, ਵੱਖੋ ਵੱਖਰੀ ਕਰ ਸੁਣਾਵਦੇ ਹਾਂ। ਜਿਹੜੀ ਚੰਗੀ ਲੱਗੂ ਸੋਈ ਤਾਰ ਲਵੀ, ਤੇਰੇ ਉੱਤੇ ਹੀ ਮੁਨਸਬੀ ਪਾਲਦੇ ਹਾਂ। ਲੈ ਸੁਣ ਤੂੰ ਹੁਣ ਕਰਤਾਰ ਸਿੰਘਾ, ਪਹਿਲੇ ਸਾਧ ਦਾ ਰੂਪ ਦਿਖਾਵਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੁਣ ਲੈ ਹੁਣ ਸਾਖੀ ਨੂੰ, ਪਹਿਲਾਂ ਤੈਨੂੰ ਅਸੀਂ ਇੱਕ ਸਾਧ ਦੀ ਸਾਖੀ ਸੁਣਾਉਂਦੇ ਹਾਂ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਆਨੰਦ ਸਿੰਘ ਨੂੰ ਸਾਖੀ ਸੁਣਾਉਣੀ ਸ਼ੁਰੂ ਕੀਤੀ। ਬਨ ਮੈਂ ਤਪਸੀ ਇੱਕ ਤਪ ਕਰਤ, ਹਿਰਦੈ ਸੰਤੋਖ ਪ੍ਰਾਣ ਕੋ ਤਰਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਜੰਗਲ ਦੇ ਵਿੱਚ ਇੱਕ ਤਪਸਵੀ ਤਪ ਕਰਿਆ ਕਰਦਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਤਪਸਵੀ, ਉਹ ਸਾਧੂ ਬੜਾ ਹੀ ਸੰਤੋਖੀ ਸੀ। ਪੁਰ ਟਿਗ ਰਹਿ ਕੁਟੀ ਮੇ ਬੈਸਾ, ਦੇਤ ਨਾਰ ਨਾਰ ਅਚਵੈ ਤੈਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਪੁਰੀ ਸੀ ਲਾਗੇ, ਪਾਵ ਕੇ ਇੱਕ ਨਗਰੀ ਸੀ, ਉੱਥੇ ਲਾਗੇ ਹੀ ਜੰਗਲ ਸੀ ਜਿੱਥੇ ਆਪਣੀ ਕੁਟੀਆ ਦੇ ਵਿੱਚ ਉਹ ਰਿਹਾ ਕਰਦਾ ਸੀ। ਦੇਤ ਨਾਰ ਨਰ ਅਚ ਹੈ ਤੈਸਾ, ਪਾਵ ਕੇ ਜੋ ਕੋਈ ਦੇ ਜਾਵੇ ਉਸੇ ਤਰੀਕੇ ਦੇ ਨਾਲ ਉਸ ਨੂੰ ਛਕ ਲੈਂਦਾ ਸੀ। ਪਾਵ ਕੇ ਲੋਕੀ ਉਸ ਨੂੰ ਦੇ ਜਾਇਆ ਕਰਦੇ ਸਨ, ਜੋ ਵੀ ਦੇ ਜਾਇਆ ਕਰਦੇ ਸਨ ਉਹੀ ਛਕ ਲੈਂਦਾ ਸੀ। ਅਲਪ ਬਹੁਤ ਕੈ ਸਵਾਦ ਕੋ ਸਵਾਦ, ਚੂਣ ਸਾਗ ਦੁੱਧ ਦੇ ਦਦ ਯਾਦ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਵੇਂ ਕੋਈ ਥੋੜਾ ਦੇ ਜਾਵੇ, ਭਾਵੇਂ ਕੋਈ ਬਹੁਤਾ ਦੇ ਜਾਵੇ, ਭਾਵੇਂ ਬੇਸਵਾਦਾ ਹੋਵੇ ਖਾਣਾ ਤੇ ਭਾਵੇਂ ਸਵਾਦਮਈ ਹੋਵੇ, ਉਹ ਸਤ ਕਰਕੇ ਉਸ ਨੂੰ ਪ੍ਰਵਾਨ ਕਰਕੇ ਛਕ ਲਿਆ ਕਰਦਾ ਸੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਆਟਾ ਦੇ ਜਾਂਦਾ ਸੀ ਤਾਂ ਵੀ ਪ੍ਰਵਾਨ ਕਰ ਲੈਂਦਾ ਸੀ, ਜੇ ਕੋਈ ਸਾਗ ਦੇ ਜਾਂਦਾ ਸੀ ਉਹ ਵੀ ਪ੍ਰਵਾਨ ਕਰ ਲੈਂਦਾ ਸੀ, ਕੋਈ ਦੁੱਧ ਦੇ ਜਾਂਦਾ ਸੀ ਉਹ ਵੀ ਪੀ ਛੱਡਦਾ ਸੀ, ਜੇ ਕੋਈ ਦਹੀਂ ਦੇ ਜਾਵੇ ਉਹ ਖਾ ਛੱਡਦਾ ਸੀ। ਦਯੋ ਦਹੀਂ ਕੋ ਲੱਖ ਸੋ ਖਾਏ, ਪ੍ਰਾਣ ਅਪਾਣ ਸੋ ਜੋਗ ਕਮਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਈਸ਼ਵਰ ਦਾ ਦਿੱਤਾ ਜਾਣ ਕੇ ਉਹ ਛਕ ਲੈਂਦਾ ਸੀ, ਭਾਵੇਂ ਕੋਈ ਕੋਈ ਵੀ ਆਣ ਕੇ ਚੀਜ਼ ਦੇ ਦੇਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋਗ ਦਾ ਅਭਿਆਸ ਕਰਦਾ ਸੀ, ਤਪ ਸਾਧਦਾ ਸੀ। ਦਵਾਦਸ਼ ਭੇਦ ਅਨਾਹਦ ਸੁਣ ਕੇ, ਸਮਝ ਸਕਲ ਇੱਕ ਚਿਤ ਪਾ ਗੁਣ ਕੈ। ਭਾਵ ਕੇ ਅਨਾਹਤ ਚੱਕਰ ਜੋ 12 ਦਲਾਂ ਦਾ ਹੈ ਉਸ ਦਾ ਭੇਦ ਸੁਣ ਕੇ ਤੇ ਸਾਰਾ ਸਮਝ ਕੇ ਤੇ ਗੁਣ ਕੇ ਧਿਆਨ ਜੋੜ ਕੇ ਇੱਕ ਚਿਤ ਇਕਾਗਰ ਉਸ ਸਾਧੂ ਦਾ ਮਨ ਹੋ ਗਿਆ ਸੀ। ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਬਿਆਨ ਕਰਦੇ ਨੇ ਜੋ ਮੈਂ ਤੁਹਾਡੇ ਸਨਮੁਖ ਪੜ੍ਹ ਕੇ ਸੁਣਾਉਂਦਾ। ਹੱਠ ਯੋਗ ਅਨੁਸਾਰ 6 ਚੱਕਰ ਸਰੀਰ ਵਿੱਚ ਹਨ, ਉਹਨਾਂ ਵਿੱਚੋਂ ਇੱਕ ਅਨਾਹਦ ਚੱਕਰ ਹੈ ਜੋ ਹਿਰਦੇ ਵਿੱਚ ਹੈ ਤੇ ਇਸ ਦੇ ਦਲਾਂ ਦੀ ਸੰਖਿਆ 12 ਹੈ ਤੇ ਅੱਖਰ ਕੱਕੇ ਤੋਂ ਠੱਠੇ ਤੱਕ 12 ਹਨ। ਅਨਾਹਦ ਚੱਕਰ ਦਾ ਟਿਕਾਣਾ ਹਿਰਦਾ ਹੈ, ਇੱਥੇ ਸ਼ੈਵੀ ਰੁਦਰ ਦਾ ਤੇ ਵੈਸ਼ਨਵ ਵਿਸ਼ਨੂੰ ਦਾ ਧਿਆਨ ਧਾਰਨ ਕੀਤਾ ਜਾਂਦਾ ਹੈ, ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ। ਦਵਾਦਸ ਦਲ ਅਭਯੰਤਰ ਮੰਤ, ਜਹ ਪੌੜੇ ਸ੍ਰੀ ਕਮਲਾ ਕੰਤ। ਕਈ ਕਈ ਗਿਆਨੀ 12 ਵਾਰ ਮੰਤਰ ਉਚਾਰ ਕੇ ਇਸ ਦਾ ਅਰਥ ਇਸ ਤਰੀਕੇ ਦੇ ਨਾਲ ਵੀ ਲਾਉਂਦੇ ਨੇ। ਸਪਤ ਦਿਵਸ ਬੀਤੇ ਇੱਕ ਵਾਰ, ਕਿਤ ਤੇ ਪਹੁੰਚਿਓ ਨਹੀਂ ਆਹਾਰ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਲੜਕੇ ਨੂੰ ਸਾਖੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅਚਾਨਕ 7 ਦਿਨ ਇੱਕ ਸਮੇਂ ਬਤੀਤ ਹੋ ਗਏ, ਪਰ ਕੋਈ ਵੀ ਉਸ ਦੇ ਸਾਹਮਣੇ ਨਾ ਪਹੁੰਚਿਆ, ਕਿਸੇ ਨੇ ਵੀ ਖਾਣਾ ਨਾ ਪਹੁੰਚਾਇਆ। 7 ਦਿਨ ਲੰਘ ਗਏ। ਸੁਣੋ ਨੀਗਰਾ ਤਪੀ ਵਿਚਾਰਾ, ਮੁਝ ਪਰ ਕੋਪ ਪਇਓ ਕਰ ਤਾਰਾ। ਸਤਿਗੁਰੂ ਜੀ ਕਹਿੰਦੇ ਨੇ ਨੀਗਰਾ ਸੁਣ, ਉਸ ਤਪਸਵੀ ਨੇ ਫਿਰ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ, ਮੁਝ ਪਰ ਕੋਪ ਪਇਓ ਕਰ ਤਾਰਾ, ਕਿ ਪਰਮੇਸ਼ਰ ਮੇਰੇ ਤੇ ਕਰੋਪ ਹੋ ਗਿਆ, ਮੇਰੇ ਤੇ ਗੁੱਸੇ ਹੋ ਗਿਆ, ਇਸੇ ਕਰਕੇ 7 ਦਿਨ ਲੰਘ ਗਏ ਨੇ ਤੇ ਮੈਂ ਭੁੱਖਾ ਬੈਠਾ ਹਾਂ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਉਸ ਤਪਸਵੀ ਦਾ ਨਾਮ ਬਿਆਨ ਨਹੀਂ ਕੀਤਾ। ਇਸ ਤੋਂ ਇਲਾਵਾ ਸੌ ਸਾਖੀ ਗ੍ਰੰਥ ਦੇ ਵਿੱਚ ਇਸ ਤਪਸਵੀ ਦਾ ਨਾਮ ਜਵਾਲਾ ਲਿਖਿਆ। ਕਰ ਪਗ ਦੀਏ ਨਾ ਉਦਮ ਤਰੇ, ਉਧਰ ਭਰਨ ਲੱਗ ਚਾਹੀਏ ਕਰੇ। ਉਹ ਤਪਸਵੀ ਸੋਚਣ ਲੱਗਾ ਕਿ ਪਰਮੇਸ਼ਰ ਮੇਰੇ ਨਾਲ ਗੁੱਸੇ ਹੋ ਗਿਆ। ਉਹਨੇ ਸੋਚਿਆ ਹੋਵੇਗਾ ਪਰਮੇਸ਼ਰ ਨੇ ਕਿ ਹੱਥ ਪੈਰ ਮੈਂ ਇਸ ਆਦਮੀ ਨੂੰ ਦਿੱਤੇ ਨੇ, ਤਾਂ ਵੀ ਇਹ ਉਦਮ ਨੂੰ ਧਾਰਨ ਨਹੀਂ ਕਰਦਾ। ਆਪਣਾ ਢਿੱਡ ਭਰਨ ਦਾ ਤੇ ਕਮ ਸੇ ਕਮ ਇਹਨੂੰ ਯਤਨ ਕਰਨਾ ਚਾਹੀਦਾ, ਕਿਉਂਕਿ ਸਾਧੂ ਬੈਠਾ ਹੀ ਰਹਿੰਦਾ ਸੀ, ਕਦੇ ਵੀ ਭਿੱਖਿਆ ਮੰਗਣ ਦੇ ਵਾਸਤੇ ਉਹ ਕਿਤੇ ਨਹੀਂ ਸੀ ਜਾਂਦਾ। ਜੋ ਕੋਈ ਦੇ ਜਾਵੇ ਉਸੇ ਨੂੰ ਹੀ ਛੱਕ ਛੱਡਦਾ ਸੀ। ਇਸ ਕਰਕੇ ਮਨ ਦੇ ਵਿੱਚ ਸਾਧੂ ਨੇ ਸੋਚਿਆ ਕਿ ਪਰਮੇਸ਼ਰ ਮੇਰੇ ਤੇ ਕਰੋਪ ਹੋ ਗਿਆ। ਪਰਮੇਸ਼ਰ ਨੇ ਸੋਚਿਆ ਹੋਵੇਗਾ ਹੱਥ ਪੈਰ ਦਿੱਤੇ ਨੇ, ਇਹ ਉਦਮ ਨਹੀਂ ਧਾਰਨ ਕਰਦਾ, ਇਹਨੂੰ ਚਾਹੀਦਾ ਕਿ ਕਮ ਸੇ ਕਮ ਆਪਣਾ ਢਿੱਡ ਭਰਨ ਦੇ ਵਾਸਤੇ ਇਹ ਕਿਸੇ ਤੋਂ ਜਾ ਕੇ ਮੰਗ ਕੇ ਖਾ ਲੇ। ਪੁਰ ਮੈਂ ਫਿਰ ਪਿੱਛ ਕਰੀਐ ਕੋਏ, ਸੁਰਪੀ ਬੈਠ ਦੇਤ ਦੁੱਖ ਹੋਏ। ਇਸ ਕਰਕੇ ਸਾਧੂ ਨੇ ਵਿਚਾਰਿਆ ਕਿ ਮੈਨੂੰ ਚਾਹੀਦਾ ਕਿ ਪੁਰੀ ਦੇ ਵਿੱਚ ਜਾਵਾਂ, ਨਗਰ ਦੇ ਵਿੱਚ ਜਾਵਾਂ ਤੇ ਭਿੱਖਿਆ ਮੰਗ ਕੇ ਖਾਵਾਂ। ਸੁਰਪੀ ਬੈਠ ਦੇਤ ਦੁੱਖ ਹੋਏ, ਭਾਵ ਕੇ ਦੇਵਤੇ ਵੀ ਬੈਠਾ ਦੇਖ ਕੇ ਦੁਖੀ ਹੀ ਹੁੰਦੇ ਨੇ, ਭਾਵ ਕੇ ਮੈਨੂੰ ਚਾਹੀਦਾ ਕਿ ਇੱਥੋਂ ਆਪਣੀ ਜਗ੍ਹਾ ਤੋਂ ਉੱਠਾਂ, ਆਪਣੇ ਢਿੱਡ ਦੀ ਪੂਰਤੀ ਦੇ ਵਾਸਤੇ ਕੋਈ ਆਹਰ ਕਰਾਂ। ਖਿੰਥਾ ਛਰੀ ਕੁਸ਼ਾਸਨ ਮਾਲਾ, ਧਰੇ ਹੱਥ ਤੂੰ ਬਾ ਤਬ ਚਾਲਾ। ਗੋਦੜੀ ਨੂੰ, ਸੋਟੀ ਨੂੰ, ਆਪਣੇ ਕੁਸ਼ਾ ਦੇ ਆਸਨ ਨੂੰ ਉਹਨੇ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਿਆ, ਆਪਣੀ ਮਾਲਾ ਦੂਸਰੇ ਹੱਥ ਦੇ ਵਿੱਚ ਧਾਰਨ ਕੀਤੀ ਤੇ ਹੱਥ ਦੇ ਵਿੱਚ ਨਾਲੇ ਉਸਨੇ ਤੂੰਬਾ ਫੜ ਲਿਆ, ਜਿਹਦੇ ਵਿੱਚ ਉਹ ਪਾਣੀ ਰੱਖਿਆ ਕਰਦਾ ਸੀ ਤੇ ਲੋੜ ਪੈਣ ਤੇ ਪੀਆ ਕਰਦਾ ਸੀ। ਗ੍ਰਿਸਤੀ ਕੇ ਬਾਣੇ ਬਿਨ ਜਾਣਾ, ਨਹੀਂ ਸ਼ੁਭ ਜਿਸ ਤੇ ਜਾਏ ਨਾ ਜਾਣਾ। ਜਦੋਂ ਜਾ ਰਿਹਾ ਸੀ ਪਿੰਡ ਦੇ ਵੱਲ ਤੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਧੂ ਦੇ ਵਿਚਾਰ ਪੈਦਾ ਹੋਏ। ਸੋਚਦਾ ਗ੍ਰਿਸਤੀ ਕੇ ਬਾਣੇ ਬਿਨ ਜਾਣਾ, ਨਹੀਂ ਸ਼ੁਭ ਜਿਸ ਤੇ ਜਾਏ ਨਾ ਜਾਣਾ, ਭਾਵ ਕੇ ਗ੍ਰਿਸਤੀਆਂ ਦੇ ਘਰ ਦੇ ਵਿੱਚ ਸਾਧ ਦਾ ਬਾਣੇ ਤੋਂ ਬਿਨਾ ਜਾਣਾ ਨਹੀਂ ਬਣਦਾ, ਕਿਉਂਕਿ ਨਹੀਂ ਸ਼ੁਭ ਜਿਸ ਤੇ ਜਾਏ ਨਾ ਜਾਣਾ, ਜਾਣਿਆ ਨਹੀਂ ਜਾਂਦਾ ਕਿ ਕੌਣ ਹੈ। ਗ੍ਰਿਸਤੀ ਕਰੇ ਨਿਰਾਦਰ ਦੋਖ, ਲੱਗੈ ਸਾਧ ਕੋ ਪਾਪੈ ਭੋਖ। ਸੋਚਦਾ ਹੈ ਕਿ ਗ੍ਰਿਸਤੀ ਦੇ ਘਰ ਦੇ ਵਿੱਚ ਜਾਵਾਂ, ਇਹ ਗੱਲ ਵੇਖ ਕੇ ਜੇਕਰ ਗ੍ਰਿਸਤੀ ਨਿਰਾਦਰ ਕਰੇ ਤਾਂ ਦੋਸ਼ ਸਾਧ ਨੂੰ ਲੱਗਦਾ ਹੈ, ਕਿਉਂਕਿ ਸਾਧ ਹੀ ਪਾਪ ਦਾ ਭਾਗੀ ਬਣਦਾ ਹੈ। ਜੇਕਰ ਸਾਧ ਜਾਵੇ ਗ੍ਰਿਸਤੀ ਦੇ ਘਰ ਦੇ ਵਿੱਚ ਤੇ ਅੱਗੋਂ ਗ੍ਰਿਸਤੀ ਦੇ ਵੱਲੋਂ ਸਾਧ ਦਾ ਨਿਰਾਦਰ ਹੋਵੇ ਤੇ ਮਨ ਦੇ ਵਿੱਚ ਸੋਚਦਾ ਕਿ ਫਿਰ ਜਿਹੜਾ ਦੋਸ਼ ਹੈ, ਜਿਹੜਾ ਪਾਪ ਹੈ, ਉਹ ਗ੍ਰਿਸਤੀ ਨੂੰ ਨਹੀਂ ਲੱਗਦਾ, ਉਹ ਲੱਗਦਾ ਹੈ ਸਾਧ ਨੂੰ, ਕਿਉਂਕਿ ਉਹਦੇ ਘਰ ਚੱਲ ਕੇ ਗਿਆ। ਪਿੱਛੇ ਆ ਕੋ ਦੋਏ ਸਮੇਂ ਨਾ ਜਾਣਾ, ਧਰੈ ਪੇਖ ਨਹੀਂ ਬਦਲੈ ਆਨਾ। ਇਸ ਤੋਂ ਇਲਾਵਾ ਜਿਹੜਾ ਭੇਖ ਇੱਕ ਵਾਰੀ ਧਾਰਨ ਕਰ ਲਿਆ ਹੋਵੇ ਉਸ ਨੂੰ ਬਦਲਣਾ ਵੀ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਾਧੂ ਮਰਿਆਦਾ ਦੇ ਅਨੁਸਾਰ ਦੋ ਵੇਲੇ ਜਾ ਕੇ ਕਿਸੇ ਦੇ ਘਰ ਦੇ ਵਿੱਚੋਂ ਭਿੱਖਿਆ ਮੰਗਣੀ ਵੀ ਨਹੀਂ ਚਾਹੀਦੀ। ਯਥਾ ਸ਼ਕਤ ਦੁੱਧ ਪਿੱਛੇ ਆ ਲੇ, ਚਿਰ ਨਹੀਂ ਠਹਿਰੈ ਪਰਾ ਨਾ ਲੇ। ਇਸ ਤੋਂ ਇਲਾਵਾ ਯਥਾ ਸ਼ਕਤ ਦੁੱਧ ਦੀ ਭਿੱਖਿਆ ਹੀ ਸਾਧੂ ਨੂੰ ਲੈਣੀ ਯੋਗ ਹੈ। ਇਸ ਤੋਂ ਇਲਾਵਾ ਬਹੁਤਾ ਚਿਰ ਕਿਸੇ ਦੇ ਘਰ ਅੱਗੇ ਖਲੋਣਾ ਵੀ ਨਹੀਂ ਚਾਹੀਦਾ। ਤ੍ਰਿਆ ਸਿਸ ਕਰ ਛੋਣ ਨਾ ਕਰ ਦੇਵੈ, ਚਿਰ ਨਹੀਂ ਠਹਿਰੈ ਪਰਾ ਨਾ ਲੇਵੈ। ਇਸ ਤੋਂ ਇਲਾਵਾ ਪੱਕਿਆ ਹੋਇਆ ਪਹਿਲਾਂ ਦਾ ਜਿਹੜਾ ਭੋਜਨ ਹੈ ਉਹ ਵੀ ਗ੍ਰਿਸਤੀ ਦਾ ਸਾਧੂ ਨੂੰ ਅੰਗੀਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਬਾਲਕ ਦਾ ਜਾਂ ਕਿਸੇ ਇਸਤਰੀ ਦਾ ਹੱਥ ਉਸ ਨੂੰ ਛੋਇਆ ਹੁੰਦਾ। ਜਿਸ ਕਿਸ ਕੀਲੇ ਕਰ ਨਹੀਂ ਖਾਏ, ਸਿੱਖ ਸਾਧ ਕੋ ਨਹੀਂ ਬਣ ਆਏ। ਇਸ ਤੋਂ ਇਲਾਵਾ ਉਸ ਸਾਧ ਨੇ ਵਿਚਾਰਿਆ ਕਿ ਸਿੱਖ ਤੇ ਸਾਧ ਦੀ ਐਸੀ ਮਰਜ਼ਾਦਾ ਹੈ ਕਿ ਜਿੱਥੋਂ ਕਿੱਥੋਂ ਲੈ ਕੇ ਉਹ ਕੁਝ ਵੀ ਨਹੀਂ ਛਕ ਸਕਦਾ। ਭੋਜਨ ਪਾਕ ਖਾਏ ਸਭ ਕੇਰਾ, ਤਿਸ ਕੋ ਤੋਟਾ ਪਰੈ ਬੜੇਰਾ। ਭੋਜਨ ਪੱਕ ਖਾਏ ਸਭ ਕੇਰਾ, ਭਾਵ ਕੇ ਜੇਕਰ ਪੱਕਿਆ ਹੋਇਆ ਪਹਿਲਾਂ ਦਾ ਭੋਜਨ ਗ੍ਰਿਸਤੀ ਦਾ ਗ੍ਰਹਿਣ ਕਰ ਲੈਂਦਾ ਤੇ ਉਸ ਸਾਧੂ ਨੂੰ ਬਹੁਤ ਵੱਡਾ ਤੋਟਾ ਲੱਗਦਾ, ਭਾਵ ਕੇ ਬਹੁਤ ਵੱਡੀ ਘਾਟ ਪੈਂਦੀ ਹੈ। ਅੱਗੇ ਇਸ ਗੱਲ ਦਾ ਖੁਲਾਸਾ ਆਪੇ ਹੀ ਕਵੀ ਜੀ ਨੇ ਕੀਤਾ। ਜਾਂ ਕੀ ਰਹਿਤ ਨਾ ਜਾਣੀਐ, ਗੁਰਮੰਤਰ ਨਹੀਂ ਰੀਤ, ਤਾਂ ਕੋ ਭੋਜਨ ਖਾਏ ਕੈ ਵਿਛੜੈ ਹਰ ਸਿਉ ਪ੍ਰੀਤ। ਮਨ ਦੇ ਵਿੱਚ ਸਾਧੂ ਦੇ ਵਿਚਾਰ ਆਈ ਹੈ ਕਿ ਜਾਂ ਕੀ ਰਹਿਤ ਨਾ ਜਾਣੀਐ, ਜਿਸ ਮਨੁੱਖ ਦੀ ਰਹਿਤ ਮਰਿਆਦਾ ਦਾ ਕੋਈ ਪਤਾ ਨਹੀਂ, ਗੁਰਮੰਤਰ ਨਹੀਂ ਚੀਤ, ਇਸ ਤੋਂ ਇਲਾਵਾ ਗੁਰੂ ਮੰਤਰ ਵੀ ਪਤਾ ਨਹੀਂ ਉਸਨੇ ਲਿਆ ਹੋਇਆ ਜਾਂ ਨਹੀਂ ਲਿਆ ਹੋਇਆ, ਤਾਂ ਕੋ ਭੋਜਨ ਖਾਇਕ ਹੈ, ਉਸ ਮਨੁੱਖ ਦੇ ਹੱਥ ਦਾ ਭੋਜਨ ਲੈ ਕੇ ਹਰੀ ਦੇ ਨਾਲੋਂ ਸਤਿਗੁਰੂ ਦੇ ਨਾਲੋਂ ਪ੍ਰੀਤੀ ਵਿਛੜ ਜਾਂਦੀ ਹੈ, ਭਾਵ ਕੇ ਪ੍ਰੀਤ ਰਹਿ ਹੀ ਨਹੀਂ ਸਕਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸ ਦਾ ਪ੍ਰਮਾਣ ਦਿੰਦੇ ਨੇ ਕਿ ਜਿਹੜੇ ਮਨੁੱਖ ਨੇ ਗੁਰੂ ਮੰਤਰ ਨਹੀਂ ਧਾਰਨ ਕੀਤਾ ਹੋਇਆ, ਜਿਹਦੀ ਰਹਿਤ ਮਰਿਆਦਾ ਦਾ ਕੋਈ ਪਤਾ ਨਹੀਂ ਹੈ, ਜੇਕਰ ਉਥੋਂ ਅਸੀਂ ਲੈ ਕੇ ਖਾ ਲੈਂਦੇ ਹਾਂ ਤੇ ਫਿਰ ਸਾਡਾ ਸਾਰਾ ਹੀ ਕੁਝ ਖਰਾਬ ਹੋ ਜਾਂਦਾ, ਭਾਵ ਕਿ ਪ੍ਰੀਤ ਕਿਵੇਂ ਲੱਗੇਗੀ ਸਤਿਗੁਰੂ ਦੇ ਨਾਲ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਾਧੂ ਨੇ ਮਨ ਤੇ ਬਣਾਇਆ ਕਿ ਕਿਸੇ ਗ੍ਰਸਤੀ ਦੇ ਘਰ ਦੇ ਵਿੱਚ ਜਾ ਕੇ ਮੰਗ ਕੇ ਖਾਵਾਂ, ਪਰ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਆਈਆਂ ਨੇ, ਜਿਨ੍ਹਾਂ ਦਲੀਲਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜੀ ਔਖੀ ਗੱਲ ਸੀ ਉਹ ਇਹ ਸੀ, ਸੋਚਦਾ ਜੇ ਕਿਸੇ ਗ੍ਰਸਤੀ ਦੇ ਘਰ ਦੇ ਵਿੱਚ ਜਾਵਾਂਗਾ, ਪਤਾ ਨਹੀਂ ਉਹਨਾਂ ਦੀ ਰਹਿਤ ਮਰਿਆਦਾ ਕਿਸ ਤਰ੍ਹਾਂ ਦੀ ਹੈ, ਉਹਨਾਂ ਦੀ ਕਰਨੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦਾ ਕਰਮ ਕਰਦੇ ਨੇ, ਪਾਪ ਦੀ ਕਮਾਈ ਕਰਦੇ ਨੇ ਜਾਂ ਕਿ ਸੱਚ ਦੀ ਕਮਾਈ ਕਰਦੇ ਨੇ। ਇਸ ਕਰਕੇ ਜਿਨ੍ਹਾਂ ਨੇ ਗੁਰੂ ਮੰਤਰ ਧਾਰਨ ਨਹੀਂ ਕੀਤਾ ਹੋਇਆ, ਜੇਕਰ ਐਸਾ ਕੋਈ ਗ੍ਰਸਤੀ ਮਿਲ ਗਿਆ ਤੇ ਜੇਕਰ ਮੈਂ ਐਸੇ ਗ੍ਰਸਤੀ ਦੇ ਘਰ ਦੇ ਵਿੱਚੋਂ ਲੈ ਕੇ ਖਾ ਲਿਆ ਤੇ ਸਾਧੂ ਕਹਿੰਦਾ ਮੇਰਾ ਤੇ ਕੀਤਾ ਕਤਰਿਆ ਹੀ ਸਾਰਾ ਕੰਮ ਖਰਾਬ ਹੋ ਜਾਏਗਾ, ਮੇਰੀ ਕੀਤੀ ਕਤਰੀ ਖੂਹ ਦੇ ਵਿੱਚ ਪੈ ਜਾਏਗੀ। ਇਹ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ। ਇਹ ਸਭ ਰੀਤ ਵਿਚਾਰ ਕੈ ਤਪਸੀ ਗਯੋ ਬਾਜ਼ਾਰ, ਨਗਰ ਵਿੱਚ ਇੱਕ ਸ਼ਾਹ ਕਰ ਬਡੋ ਜਗ ਕੋ ਸਾਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਲੜਕੇ ਨੂੰ ਸੁਣਾ ਰਹੇ ਨੇ ਸਾਖੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਸਾਧੂ ਨੇ ਐਸੀ ਵਿਚਾਰ ਕੀਤੇ ਤੇ ਮਨ ਦੇ ਵਿੱਚ ਉਹਨੇ ਸੋਚਿਆ ਕਿ ਮੈਂ ਕਿਸੇ ਵੀ ਗ੍ਰਸਤੀ ਦੇ ਘਰ ਦੇ ਵਿੱਚੋਂ ਨਹੀਂ ਮੰਗ ਕੇ ਖਾਣਾ, ਜੇ ਕੋਈ ਆਪੇ ਦੇ ਦੇਵੇਗਾ ਤੇ ਫੇਰ ਖਾ ਲਵਾਂਗਾ, ਜਿਸ ਤਰ੍ਹਾਂ ਪਹਿਲਾਂ ਕੁਟੀਆ ਦੇ ਵਿੱਚ ਬੈਠਾ ਹੀ ਖਾ ਲੈਂਦਾ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਜ਼ਾਰ ਦੇ ਵਿੱਚ ਚਲਾ ਗਿਆ ਤੇ ਬਾਜ਼ਾਰ ਦੇ ਵਿੱਚ ਕਿਸੇ ਬਹੁਤ ਵੱਡੇ ਸ਼ਾਹੂਕਾਰ ਦਾ ਘਰ ਸੀ, ਜਿਨ੍ਹੇ ਕਿ ਉਸ ਦਿਨ ਬਹੁਤ ਵੱਡਾ ਜੱਗ ਲਾਇਆ ਹੋਇਆ ਸੀ, ਲੰਗਰ ਲਾਇਆ ਹੋਇਆ ਸੀ। ਵੱਡੀ ਪੀਰ ਪਰ ਰਹਿਣ ਕੇਤ, ਪਕੜ ਬਿਠਾਵੇ ਭੋਜਨ ਦੇਤ। ਉਸ ਸ਼ਾਹੂਕਾਰ ਦੇ ਘਰ ਦੇ ਵਿੱਚ ਲੋਕਾਂ ਦੀ ਬਹੁਤ ਸਾਰੀ ਭੀੜ ਜਮ੍ਹਾਂ ਹੋਈ ਹੋਈ ਸੀ, ਹਰ ਇੱਕ ਨੂੰ ਆਦਰ ਸਤਿਕਾਰ ਦੇ ਨਾਲ ਬਿਠਾਇਆ ਜਾਂਦਾ ਸੀ ਤੇ ਭੋਜਨ ਛਕਾਇਆ ਜਾਂਦਾ ਸੀ। ਤਹਾਂ ਜਾਏ ਤਪਸੀ ਥਿਰ ਰਹਿਓ, ਕਿਨੈ ਬਿਠਾਏ ਨਹੀਂ ਕੁਛ ਕਹਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤਪਸਵੀ ਵੀ ਜਾ ਕੇ ਖੜਾ ਹੋ ਗਿਆ, ਪਰ ਕਿਸੇ ਨੇ ਨਾ ਹੀ ਉਸ ਨੂੰ ਸਤਿਕਾਰ ਦੇ ਨਾਲ ਬਿਠਾਇਆ ਤੇ ਨਾ ਹੀ ਕੁਝ ਛਕਣ ਦੇ ਵਾਸਤੇ ਦਿੱਤਾ, ਭਾਵ ਕੇ ਪੁੱਛਿਆ ਤੱਕ ਨਾ ਕਿ ਕੌਣ ਖਲੋਤਾ ਹੈ ਤੇ ਕਿਉਂ ਖਲੋਤਾ ਹੈ। ਪ੍ਰਾਣ ਸੰਤੋਖ ਧਰਿਓ ਸੋ ਵਿਚਾਰੇ, ਖਾਰਿਓ ਰਹਿ ਹੋਏ ਇੱਕ ਕਿਨਾਰੇ। ਕਿਉਂਕਿ ਸਾਧੂ ਨੇ ਪ੍ਰਣ ਧਾਰਨ ਕੀਤਾ ਹੋਇਆ ਸੀ ਕਿ ਸੰਤੋਖ ਨੂੰ ਧਾਰਨ ਕੀਤਾ ਹੋਇਆ ਸੀ, ਇਸ ਕਰਕੇ ਉਹ ਕਦੇ ਵੀ ਕਿਸੇ ਤੋਂ ਜਾ ਕੇ ਮੰਗਣਾ ਨਹੀਂ ਸੀ ਚਾਹੁੰਦਾ, ਚੁੱਪ ਕਰਕੇ ਉਹ ਇੱਕ ਪਾਸੇ ਲੱਗ ਕੇ ਖਲੋਤਾ ਰਿਹਾ, ਪਰ ਕਿਸੇ ਤੋਂ ਉਸਨੇ ਕੁਝ ਮੰਗ ਨਾ ਕੀਤੀ। ਨਿਸ ਜਵ ਪੀ ਸਭ ਲੋਕ ਪਿਆਨੇ, ਪਿਖ ਤਪਸੀ ਨਿਜ ਆਏ ਟਿਕਾਣੇ। ਸਾਰਾ ਦਿਨ ਖਲੋਤਾ ਰਿਹਾ। ਜਦੋਂ ਰਾਤ ਪੈ ਗਈ ਤੇ ਸਾਰੇ ਦੇ ਸਾਰੇ ਲੋਕ ਵੀ ਉਹਦੇ ਘਰ ਦੇ ਵਿੱਚੋਂ ਛੱਕ ਛਕਾ ਕੇ ਚਲੇ ਗਏ ਤੇ ਫਿਰ ਰਾਤ ਦੇ ਵੇਲੇ ਤਪਸਵੀ ਵੀ ਚੁੱਪ ਕਰਕੇ ਆਪਣੀ ਕੁਟੀਆਂ ਦੇ ਵਿੱਚ ਆਣ ਕੇ ਬੈਠ ਗਿਆ, ਭਾਵ ਕਿ ਜੇ ਕਿਸੇ ਨੇ ਨਹੀਂ ਦਿੱਤਾ ਤੇ ਨਹੀਂ ਛਕਿਆ ਉਸੇ ਹੀ ਤਰੀਕੇ ਦੇ ਨਾਲ ਵਾਪਸ ਆ ਗਿਆ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਇੱਕ ਸੰਤ ਕਿਸੇ ਨਗਰ ਰਿਹਾ ਕਰਦਾ, ਚਿੱਤ ਵਿੱਚ ਜਿਹਦੇ ਮੋਹ ਮਾਇਆ ਨਾ, ਜੋ ਕੋਈ ਦੇਵੇ ਸੋਖਾ ਛੱਡੇ, ਕਦੇ ਕਿਤੇ ਸਵਾਲ ਕੋਈ ਪਾਇਆ ਨਾ। ਇੱਕ ਵਾਰ ਪਾਣਾ ਇਹਾ ਵਰਤੇ ਆਇਆ, ਭੋਜਨ ਉਸ ਨੂੰ ਕਿਸੇ ਪਹੁੰਚਾਇਆ ਨਾ। ਦਿਨ ਸੱਤ ਇਸੇ ਤਰ੍ਹਾਂ ਬੀਤ ਗਏ, ਉਸ ਭੋਜਨ ਤੋਂ ਚਿੱਤ ਡੁਲਾਇਆ ਨਾ। ਪਾਣੀ ਪੀ ਤਲਾਬ ਤੋਂ ਬੈਠ ਰਹੇ, ਹਰਖ ਸੋਗ ਕੁਝ ਚਿੱਤ ਨੂੰ ਲਾਇਆ ਨਾ। ਇੱਕ ਦਿਨ ਨਗਰ ਵਿੱਚ ਚਲਾ ਗਿਆ, ਕਿਸੇ ਦੇ ਆਦਰ ਬਿਠਲਾਇਆ ਨਾ। ਸ਼ਾਹੂਕਾਰ ਦੇ ਘਰ ਵਿਆਹ ਰਚਿਆ, ਲੋਕ ਖਾਣ ਹਿਸਾਬ ਕੁਝ ਆਇਆ ਨਾ। ਉਥੇ ਜਾ ਖਲਾ ਇੱਕ ਪਾਸੇ ਹੋ ਕੇ, ਭੋਜਨ ਉਸ ਨੂੰ ਕਿਸੇ ਦਿਵਾਇਆ ਨਾ। ਖਾ ਖਾ ਕੇ ਸਾਕ ਕੁਟੰਬ ਗਏ, ਭੋਜਨ ਉਸ ਨੂੰ ਕਿਸੇ ਖੁਲਾਇਆ ਨਾ। ਅੰਤ ਮੁੜ ਆ ਕੇ ਝੁੱਗੀ ਵਿੱਚ ਬੈਠਾ, ਭਲਾ ਹੋਵੇ ਕੁਝ ਬੁਰਾ ਸੁਣਾਇਆ ਨਾ। ਵੇਖ ਸਬਰ ਸੰਤੋਖ ਅਡੋਲ ਉਸਦਾ, ਮਹਾਰਾਜ ਨੂੰ ਹਾਲ ਸੁਖਾਇਆ ਨਾ। ਭੇਜੇ ਦੂਤ ਦੋ ਝੱਟ ਕਰਤਾਰ ਸਿੰਘਾ, ਹਿਰਖ ਸੰਤ ਨੇ ਕੁਝ ਉਠਾਇਆ ਨਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਵੇਂ ਕੁਝ ਛਕਣ ਦੇ ਵਾਸਤੇ ਨਹੀਂ ਦਿੱਤਾ, ਪਰ ਸਾਧੂ ਨੇ ਕੋਈ ਸਰਾਪ ਨਹੀਂ ਦਿੱਤਾ, ਸਗੋਂ ਆਖਿਆ ਭਲਾ ਹੋਵੇ। ਪਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਹਾਰਾਜ ਨੂੰ ਭਾਵ ਕੇ ਭਗਵਾਨ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ, ਇਸ ਕਰਕੇ ਭਗਵਾਨ ਨੇ ਹੁਕਮ ਦੇ ਕੇ ਦੋ ਦੂਤਾਂ ਨੂੰ ਉਸੇ ਵੇਲੇ ਤਤਕਾਲ ਹੀ ਭੇਜ ਦਿੱਤਾ ਸਾਧੂ ਦੇ ਕੋਲ। ਆਦੀ ਰਾਤ ਭਈ ਜਿਸ ਕਾਲਾ, ਦੋਏ ਦੇਵਣ ਕੇ ਦੂਤ ਕਰਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਅੱਧੀ ਕੁ ਰਾਤ ਬੀਤੀ, ਉਸ ਵੇਲੇ ਦੋ ਜਿਹੜੇ ਦੂਤ ਸੀ ਉਹ ਭਗਵਾਨ ਦੇ ਵੱਲੋਂ ਭੇਜੇ ਹੋਏ ਆ ਗਏ, ਜਿਨ੍ਹਾਂ ਦਾ ਬਹੁਤ ਭਿਆਨਕ ਰੂਪ ਹੈ। ਜਵਲਤ ਮਸਾਲੇ ਹਾਥਣ ਲੀਨ, ਤਪਸੀ ਆਣ ਹਕਾਰਨ ਕੀਨ। ਉਹਨਾਂ ਦੂਤਾਂ ਦੇ ਬੜੇ ਭਿਆਨਕ ਰੂਪ ਨੇ। ਇਸ ਤੋਂ ਇਲਾਵਾ ਦੋਵਾਂ ਨੇ ਬਲਦੀਆਂ ਹੋਈਆਂ ਜਿਹੜੀਆਂ ਮਸ਼ਾਲਾਂ ਨੇ ਉਹ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ। ਤਪਸਵੀ ਨੂੰ ਆਣ ਕੇ ਉਹਨਾਂ ਨੇ ਆਵਾਜ਼ ਮਾਰੀ, ਤੁਮ ਟਿਗ ਦੇਵਨ ਹਮੋ ਪਠਾਏ, ਮਹਾਰਾਜ ਕੀ ਆਗਿਆ ਲਾਏ। ਉਹਨਾਂ ਨੇ ਸਾਧੂ ਨੂੰ ਬੁਲਾਇਆ, ਸਾਧੂ ਕੁਟੀਆ ਤੋਂ ਬਾਹਰ ਨਿਕਲਿਆ ਤੇ ਉਹ ਜਿਹੜੇ ਦੂਤ ਨੇ ਉਹ ਕਹਿੰਦੇ ਨੇ ਕਿ ਸਾਨੂੰ ਮਹਾਰਾਜ ਜੀ ਨੇ ਤੇਰੇ ਕੋਲ ਭੇਜਿਆ ਤੇ ਮਹਾਰਾਜ ਨੇ ਸਾਨੂੰ ਆਗਿਆ ਦਿੱਤੀ ਹੈ, ਸਾਨੂੰ ਹੁਕਮ ਕੀਤਾ ਹੈ ਭਗਵਾਨ ਨੇ। ਉੱਠ ਕਰ ਹਮਰੇ ਸੰਗ ਸਿਧਾਰੋ, ਪੁਰ ਮੈਂ ਸ਼ਾਹ ਤਿਸੇ ਘਰ ਜਾਰੋ। ਕਹਿੰਦੇ ਨੇ ਕਿ ਭਗਵਾਨ ਦੇ ਵੱਲੋਂ ਹੁਕਮ ਮਿਲਿਆ ਕਿ ਜਿਹੜੇ ਸ਼ਾਹੂਕਾਰ ਨੇ ਤੇਰਾ ਸਤਿਕਾਰ ਨਹੀਂ ਕੀਤਾ, ਤੈਨੂੰ ਭੋਜਨ ਨਹੀਂ ਛਕਾਇਆ, ਭਗਵਾਨ ਨੇ ਆਖਿਆ ਕਿ ਉਸ ਦੇ ਘਰ ਨੂੰ ਜਾ ਕੇ ਸਾੜ ਦਵੋ, ਇਸ ਕਰਕੇ ਤੂੰ ਸਾਡੇ ਨਾਲ ਚੱਲ ਤੇ ਦੱਸ ਕਿ ਕਿਹੜਾ ਸ਼ਾਹੂਕਾਰ ਹੈ, ਅਸੀਂ ਉਹਦੇ ਘਰ ਨੂੰ ਸਾੜਨ ਦੇ ਵਾਸਤੇ ਆਏ ਹਾਂ। ਜਿਸ ਘਰ ਸੰਤ ਛੁਦਤ ਹੀ ਆਇਓ, ਨਹੀਂ ਆਦਰ ਕੋ ਬਚ ਪੀ ਗਾਇਓ। ਭਾਵ ਕੇ ਜਿਹੜੇ ਘਰ ਦੇ ਵਿੱਚੋਂ ਸੰਤ ਭੁੱਖਾ ਹੀ ਆ ਗਿਆ, ਪ੍ਰਸ਼ਾਦਾ ਜਾਂ ਭੋਜਨ ਛਕਾਉਣ ਦੀ ਗੱਲ ਦੂਰ ਦੀ ਹੈ, ਜਿਹੜੇ ਘਰ ਦੇ ਵਿੱਚ ਕੋਈ ਆਦਰ ਮਾਣ ਦਾ ਸਤਿਕਾਰ ਦਾ ਬਚਨ ਵੀ ਤੇਰੇ ਵਾਸਤੇ ਆਖਿਆ ਨਹੀਂ ਗਿਆ, ਭਗਵਾਨ ਨੇ ਆਖਿਆ ਕਿ ਉਸ ਘਰ ਨੂੰ ਸਾੜ ਕੇ ਫਨਾ ਕਰ ਦੇਣਾ, ਖਤਮ ਕਰ ਦੇਣਾ। ਸ਼ਾਹ ਤਿਸੀ ਨੇ ਪਾਪ ਕਮਾਏ, ਤੁਵ ਸਹਾਏ ਹਿਤ ਹਮ ਚਲ ਆਏ। ਉਹ ਦੂਤ ਉਹ ਸਾਧੂ ਨੂੰ ਕਹਿੰਦੇ ਨੇ ਕਿ ਉਸ ਸ਼ਾਹੂਕਾਰ ਨੇ ਬਹੁਤ ਵੱਡਾ ਪਾਪ ਕਮਾਇਆ, ਕਿ ਤੈਨੂੰ ਭੋਜਨ ਨਹੀਂ ਛਕਾਇਆ, ਇਸ ਕਰਕੇ ਤੇਰੀ ਸਹਾਇਤਾ ਦੇ ਵਾਸਤੇ ਅਸੀਂ ਚੱਲ ਕੇ ਆਏ ਹਾਂ, ਭਗਵਾਨ ਦਾ ਸਾਨੂੰ ਹੁਕਮ ਹੈ। ਕਹਿੰਦੇ ਨੇ ਚੱਲ ਆਗੇ ਕਰ ਦੇਹੋ ਦਿਖਾਏ, ਹੇ ਸੰਤ ਜੀ ਚੱਲੋ ਸਾਡੇ ਨਾਲ ਚੱਲੋ ਤੇ ਦੱਸੋ ਕਿ ਸ਼ਾਹੂਕਾਰ ਦਾ ਕਿਹੜਾ ਘਰ ਹੈ, ਤਾਂ ਕਿ ਅਸੀਂ ਆਪਣੀ ਕਾਰਵਾਈ ਨੂੰ ਪੂਰਿਆਂ ਕਰੀਏ, ਉਸ ਦੇ ਘਰ ਨੂੰ ਸਾੜ ਦਈਏ। ਇਸ ਤਰੀਕੇ ਦੇ ਨਾਲ ਉਹਨਾਂ ਨੇ ਆਣ ਕੇ ਗੱਲ ਆਖੀ ਹੈ। ਸੋ ਇਸ ਗੱਲ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰਦੇ ਨੇ। ਪਿੰਡ ਸਾੜਨਾ ਦੂਤਾਂ ਨੂੰ ਹੁਕਮ ਹੋਇਆ, ਮੇਰੇ ਸਾਧ ਦਾ ਇਨਾ ਅਪਮਾਨ ਕੀਤਾ, ਕੁਟਿਆ ਸਾਧ ਦੀ ਪਾਸ ਹੋਏ ਹਾਜ਼ਰ, ਡਿੱਠੇ ਸੰਤ ਨੇ ਜਦੋਂ ਧਿਆਨ ਕੀਤਾ, ਤੁਸੀਂ ਕੌਣ ਹੋ ਪੁੱਛਿਆ ਨਾਲ ਨਰਮੀ, ਉਹਨਾਂ ਦੂਤਾਂ ਨੇ ਉਹ ਬਿਆਨ ਕੀਤਾ, ਇਹ ਪਿੰਡ ਪਾਪੀ ਆਏ ਫੂਕਣੇ ਨੂੰ, ਸਾਨੂੰ ਆਪ ਅਕਾਲ ਫੁਰਮਾਨ ਕੀਤਾ, ਆਪ ਦੋ ਵੇਲੇ ਖਾ ਕੇ ਸੌ ਰਹੇ, ਤੁਹਾਡਾ ਧਿਆਨ ਨਾ ਕਿਸੇ ਆਣ ਕੀਤਾ, ਵੇਖ ਸੰਤ ਦੁਖੀ ਕਰਤਾਰ ਸਿੰਘਾ, ਗੁੱਸਾ ਬੜਾ ਭਾਰੀ ਭਗਵਾਨ ਕੀਤਾ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੂਤਾਂ ਨੇ ਆਖਿਆ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ ਸਾਰੇ ਪਿੰਡ ਨੂੰ ਹੀ ਸਾੜ ਕੇ ਤਬਾਹ ਕਰ ਦਿੱਤਾ ਜਾਵੇ, ਜਿਸ ਪਿੰਡ ਦੇ ਵਿੱਚ ਸਾਧੂ ਦਾ ਆਦਰ ਮਾਣ ਤੇ ਸਤਿਕਾਰ ਨਹੀਂ ਹੋਇਆ। ਕਹਿੰਦੇ ਨੇ ਦੂਤ ਕਿ ਤੇਰੀ ਦਸ਼ਾ ਨੂੰ ਦੇਖ ਕੇ ਕਰਤਾਰ ਭਾਵ ਕੇ ਪਰਮੇਸ਼ਰ ਬੜੇ ਖਫਾ ਹੋਏ ਨੇ, ਬੜੇ ਗੁੱਸੇ ਹੋਏ ਨੇ, ਇਸ ਕਰਕੇ ਗੁੱਸੇ ਦੇ ਨਾਲ ਸਾਨੂੰ ਪਿੰਡ ਨੂੰ ਸਾੜਨ ਦੇ ਵਾਸਤੇ ਉਹਨਾਂ ਨੇ ਭੇਜਿਆ। ਇਸ ਤਰੀਕੇ ਦੀ ਬੇਨਤੀ ਦੂਤਾਂ ਨੇ ਆਣ ਕੇ ਕੀਤੀ। ਇਸ ਤਰੀਕੇ ਦੀ ਜਿਹੜੀ ਵਾਰਤਾ ਹੈ ਉਹ ਹੋ ਰਹੀ ਹੈ ਦੂਤਾਂ ਦੇ ਵਿੱਚ ਤੇ ਸਾਧੂ ਦੇ ਵਿੱਚ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਡ ਕਉ ਮੇਰੀ ਹੈ ਪਰਣਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਂ ਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਜੋਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।